ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਸਾਰੇ ਜੁੜ ਬੈਠੇ ਹੋ। ਪੰਡਾਲ ਵਿੱਚ ਬਹਿਣ ਨੂੰ ਥਾਂ ਨਹੀਂ, ਬਾਹਰਲੇ ਪਾਸੇ ਵੀ ਮੈਨੂੰ ਲੱਗਦਾ ਹੈ 500 ਫੁੱਟ ਤੱਕ ਸੰਗਤ ਬੈਠੀ ਹੋਏਗੀ, 500 ਫੁੱਟ ਤੋਂ ਵੀ ਜ਼ਿਆਦਾ। ਤੇ ਬੇਨਤੀ ਕਰਾਂਗਾ ਜਿਹੜਾ ਰਾਹ ਬਣਿਆ ਰਾਹ ਵਿੱਚ ਹੀ ਵਾ ਦਿਓ, ਹੁਣ ਸੰਗਤ ਰਾਹ ਕੰਮ ਆ ਜਾਏਗਾ, ਜਗ੍ਹਾ ਸਾਰੀ ਕੰਮ ਆ ਜਾਏਗੀ। ਅੱਗੇ ਵਾਲਾ ਥਾਂ ਇੰਨਾ ਕੁ ਖਾਲੀ ਰੱਖ ਲਿਓ ਜਿੱਥੇ ਰੱਸੀਆਂ ਫੜ ਕੇ ਖੜੇ ਹੋ ਸਿੰਘੋ, ਇੰਨਾ ਕੁ ਥਾਂ ਖਾਲੀ ਰੱਖ ਲਿਓ। ਬਾਕੀ ਰਾਹ ਵਿੱਚ ਹੀ ਭੈਣਾਂ ਨੂੰ ਭੈਣਾਂ ਵਾਲੇ ਪਾਸੇ ਵਾ ਦਿਓ, ਸਿੰਘ ਸਿੰਘਾਂ ਵਾਲੇ ਪਾਸੇ ਵਾ ਦਿਓ, ਇਹ ਜਗ੍ਹਾ ਕੰਮ ਆ ਜਾਏਗੀ। ਬਾਕੀ ਆਪੋ ਆਪਣੀ ਜਗ੍ਹਾ ਤੇ ਕਿਰਪਾ ਕਰਕੇ ਸਜੋ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਜੀ ਆਵੇ। ਸਤਿਗੁਰੂ ਜੀ ਨੇ ਮਿਹਰ ਕੀਤੀ, ਇਹ ਰਲ ਮਿਲ ਬੈਠਣ ਦਾ ਸੁਭਾਗ ਸਾਨੂੰ ਬਖਸ਼ਿਆ ਹੈ। ਪਹਿਰੇਦਾਰ ਵੀਰ ਵੀ ਸਾਰੇ ਬਸ ਸੰਗਤ ਨੂੰ ਬਿਠਾ ਕੇ ਆਪ ਵੀ ਬਹਿ ਜਾਣ, ਪਿੱਛੇ ਨੂੰ ਬੈਠੋ ਸਿੰਘੋ, ਖੁੱਲੇ ਖੁੱਲੇ ਹੋ ਕੇ ਬਹਿ ਜਾਓ ਰਾਹ ਵਿੱਚ ਹੀ, ਧੱਕਾ ਨਾ ਪਵੇ। ਇਕਾਗਰਤਾ ਬੜੀ ਜ਼ਰੂਰੀ ਹੈ। ਪੜ੍ਹੋ ਕੋਈ ਗਾਵੇ ਕੋ ਸੁਣਾਏ, ਹਰ ਨਾਮਾ ਚਿਤ ਲਾਏ।
ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾਰ ਨਹੀਂ, ਅੰਤ ਪਰਮ ਗਤ ਪਾਏ।
ਆਖਰਕਾਰ ਉਸ ਬੰਦੇ ਦਾ ਮਾਈਂਡ ਡਿਵੈਲਪ ਹੋ ਹੀ ਜਾਂਦਾ ਹੈ, ਸਿੱਧਾ ਜਿਹਾ ਅਰਥ ਹੈ। ਗਤੀ ਮਤਲਬ ਸਪੀਡ, ਉਹ ਬੰਦਾ ਗਤੀ ਕਰੇਗਾ ਜੀ। ਜਿਹੜਾ ਡੈਡ ਜਿਹਾ ਸੀ, ਡੈਡ ਜਿਹਾ ਡਰੋਕਲ ਜਿਹਾ ਮੂਰਖ ਜਿਹਾ ਬਣਿਆ ਫਿਰਦਾ ਸੀ, ਕਮਲਾ ਜਿਹਾ, ਗਿਆਨ ਤੋਂ ਸੱਖਣਾ ਸੀ, ਕਮਲਾ ਸੀ, ਤੇ ਗੁਰੂ ਸਾਹਿਬ ਨੇ ਮਿਹਰ ਕਰ ਦੇਣੀ ਹੈ। ਕਹਿੰਦੇ ਜਿਹੜਾ ਗਾਏ ਤੇ ਸੁਣੇ, ਗੁਰੂ ਜੀ ਦੇ ਬਚਨ ਗਾਵੇਗਾ ਸੁਣੇਗਾ, ਸੱਚ ਬੋਲੇਗਾ ਸੱਚ ਸਮਝੇਗਾ ਸੱਚ ਸੁਣੇਗਾ, ਤੇ ਉਹਦਾ ਮਾਈਂਡ ਜਿਹੜਾ ਡਿਵੈਲਪ ਹੋਣਾ ਹੀ ਹੋਣਾ, ਕੋਈ ਨਹੀਂ ਰੋਕ ਸਕਦਾ, ਤਰੱਕੀ ਕਰੇਗਾ। ਹੁਣ ਦੁਨਿਆਵੀ ਪੜ੍ਹਾਈ ਤੁਸੀਂ ਪੜ੍ਹੀ ਜਾਓ ਸੁਣੀ ਜਾਓ, ਜਿੱਦਾਂ ਹੁਣ ਜੇ ਟੀਚਰ ਕੋਲ ਬੈਠੇਗਾ ਤੇ ਸੁਣੇਗਾ ਤੇ ਤਰੱਕੀ ਕਰੇਗਾ ਹੀ, ਇਹਦੇ ਵਿੱਚ ਕਿਹੜਾ ਸ਼ੱਕ ਹੈ ਕੋਈ। ਜਿਹੜਾ ਬੱਚਾ ਪੜ੍ਹੇਗਾ, ਚੱਜ ਤਰ੍ਹਾਂ ਜਾ ਕੇ ਸਕੂਲ ਵਿੱਚ ਹਾਜ਼ਰੀ ਲਵਾਏ, ਉਹ ਪੜ੍ਹੇ ਸੁਣੇ ਜੋ ਟੀਚਰ ਪੜ੍ਹਾਉਂਦੇ ਹੈ, ਉਹਨੂੰ ਟਿਕ ਕੇ ਪੜ੍ਹੇ। ਬਈ ਜਿਹੜੇ ਰਾਹ ਚੋਂ ਕਿਰਪਾ ਕਰਕੇ ਪਹਿਰੇਦਾਰਾਂ ਨੂੰ ਵਾਰ ਵਾਰ ਬੋਲਣਾ ਪੈਂਦਾ, ਇੱਥੋਂ ਸਟੇਜ ਤੋਂ ਹੀ ਕਹੀ ਜਾਂਦਾ, ਬਹਿ ਜਾਓ ਭਾਈ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਜੀ, ਬਹਿ ਜਾਓ ਸਾਰੇ, ਕਿਰਪਾ ਕਰੋ ਸੱਜ ਜਾਓ, ਜਿੱਥੇ ਖੜੇ ਉੱਥੋਂ ਹੀ ਮੱਥਾ ਟੇਕ ਲਓ, ਬਸ ਬਹਿ ਜਾਓ। ਨਮਸਕਾਰ ਦੂਰੋਂ ਹੀ ਹੋ ਸਕਦੀ ਹੈ, ਮਜਬੂਰੀ ਵੀ ਹੈ ਆਪਣੀ, ਜਗ੍ਹਾ ਵੀ ਦੀ ਜਗ੍ਹਾ ਵੀ ਕੰਮ ਆਵੇ, ਬਸ ਜਿਹੜੇ ਜਿਹੜੇ ਖੜੇ ਹੋ ਬਹਿ ਜਾਓ ਭਾਈ, ਦੂਰੋਂ ਹੀ ਨਮਸਕਾਰ ਕਰਕੇ ਸੱਜ ਜਾਓ। ਦਿਲੋਂ ਮੱਥਾ ਟੇਕਣਾ ਸਿੱਖ ਲਈਏ ਭਾਈ, ਬਾਹਰੋਂ ਵੀ ਸਿਰ ਝੁਕਾਉਣਾ ਹੈ, ਪਰ ਜੇ ਮਨ ਕਰਕੇ ਗੁਰੂ ਸਾਹਿਬ ਦੇ ਬਚਨ ਅੱਗੇ ਸਿਰ ਨਾ ਝੁਕਾਇਆ, ਫਿਰ ਬਾਹਰੋਂ ਮੱਥਾ ਟੇਕਣ ਦਾ ਕੀ ਫਾਇਦਾ। ਬਾਹਰੋਂ ਤੇ ਮੱਥਾ ਟੇਕਣਾ ਹੀ ਹੈ, ਪਰ ਮਨ ਨੂੰ ਟਿਕਾਉਣਾ ਵੀ ਸਿੱਖੀਏ, ਵੀ ਮਨ ਵੀ ਗੁਰੂ ਦੇ ਬਚਨਾਂ ਤੇ ਟਿਕੇ। ਗੁਰੂ ਸਾਹਿਬ ਜੀ ਦੇ ਬਚਨ ਦੇ ਉੱਤੇ ਜਿਹਦਾ ਮਨ ਟਿਕ ਗਿਆ, ਅਸਲ ਵਿੱਚ ਗੁਰੂ ਨੂੰ ਮੱਥਾ ਟੇਕਿਆ ਹੀ ਉਹਨੇ ਹੈ। ਇੱਕ ਤੇ ਹੈ ਨਾ ਸਰੀਰ ਗੁਰੂ ਦੇ ਚਰਨਾਂ ਵਿੱਚ ਟਿਕ ਗਿਆ, ਪਰ ਇੱਕ ਮੇਰਾ ਜਦੋਂ ਮਨ ਗੁਰੂ ਦੇ ਬਚਨ ਤੇ ਟਿਕ ਗਿਆ, ਵੀ ਆਹ ਲੈ ਵੀ ਅੱਜ ਤੋਂ ਬਾਅਦ ਆਹ ਬਚਨ ਮੈਂ ਮੰਨਣਾ ਹੀ ਮੰਨਣਾ ਹੈ, ਮੈਂ ਟਿਕ ਗਿਆ ਬਚਨ ਤੇ, ਖੜ ਗਿਆ ਬਚਨ ਤੇ, ਇਹ ਮੇਰਾ ਮੱਥਾ ਟੇਕਣਾ। ਅਸਲ ਵਿੱਚ ਸ਼ਬਦ ਗੁਰੂ ਹੈ ਤੇ ਸ਼ਬਦ ਤੇ ਮਨ ਟਿਕੇ, ਸਿਧਾਂਤ ਹੈ ਨਾ ਅਸਲ ਵਿੱਚ। ਜਦੋਂ ਮੇਰਾ ਮਨ ਸਿਧਾਂਤ ਤੇ ਟਿਕ ਗਿਆ, ਗੁਰੂ ਜੀ ਦੀ ਵਿਚਾਰ ਤੇ ਟਿਕ ਗਿਆ, ਸਤਿਗੁਰ ਜੀ ਦੇ ਬਚਨ ਤੇ ਜਦੋਂ ਮੇਰਾ ਮਨ ਖੜ ਗਿਆ, ਬਸ ਸਮਝ ਲਓ ਮੈਂ ਹੁਣ ਗੁਰੂ ਕੋਲ ਖੜਿਆ। ਮੇਰਾ ਮਨ ਜਦੋਂ ਗੁਰੂ ਜੀ ਦੇ ਬਚਨ ਦੇ ਕੋਲ ਗਿਆ, ਸਮਝ ਲਓ ਫਿਰ ਮੈਂ ਗਿਆ। ਮੇਰੇ ਮਨ ਦਾ ਗੁਰੂ ਜੀ ਦੇ ਬਚਨਾਂ ਤੇ ਟਿਕ ਜਾਣਾ ਹੀ ਮੇਰਾ ਮੱਥਾ ਟੇਕਣਾ ਹੈ, ਇਹ ਪੱਲੇ ਬੰਨੀ। ਤੇ ਜਿਹੜਾ ਬੰਦਾ ਗੁਰੂ ਜੀ ਦੇ ਬਚਨ ਤੇ ਨਹੀਂ ਟਿਕਦਾ, ਭਾਵੇਂ ਰੋਜ਼ ਮੱਥੇ ਟੇਕੇ, ਰੋਜ਼ ਅੰਮ੍ਰਿਤਸਰ ਸਰੋਵਰਾਂ ਚ ਨਹਾਵੇ, ਰੋਜ਼ ਅਨੰਦਪੁਰ ਸਾਹਿਬ ਜਾਵੇ, ਉਹ ਰੋਜ਼ ਦਮਦਮਾ ਸਾਹਿਬ ਜਾਂਦਾ ਰਵੇ, ਜੇ ਮਨ ਹੀ ਨਹੀਂ ਟਿਕਿਆ ਗੁਰੂ ਦੇ ਬਚਨ ਤੇ, ਮਨ ਨਹੀਂ ਟਿਕਿਆ ਤੇ ਉਹਦਾ ਮੱਥਾ ਟੇਕਣਾ ਪ੍ਰਵਾਨ ਨਹੀਂ ਹੁੰਦਾ। ਮੱਥਾ ਟੇਕਣ ਦਾ ਮਤਲਬ ਹੀ ਇਹ ਸੀ ਵੀ ਕਦੀ ਨਾ ਕਦੀ ਮੇਰਾ ਮਨ ਵੀ ਟਿਕੂ। ਨਿਆਣੇ ਨੂੰ ਭੇਜ ਦਈਏ ਇਸ ਵਾਸਤੇ ਆਪਾਂ ਸਕੂਲ, ਵੀ ਹਲੇ ਜਾਣਾ ਸ਼ੁਰੂ ਕਰੇਗਾ, ਚੱਲ ਹੌਲੀ ਹੌਲੀ ਭਾਈ, ਪਹਿਲਾਂ ਆਦਤ ਜੀ ਬਣ ਜੂ ਬੱਚੇ ਨੂੰ ਜਾਣ ਦੀ, ਫਿਰ ਜਾਂਦਾ ਰਹੂ ਹੌਲੀ ਹੌਲੀ, ਜਾਂਦਿਆਂ ਜਾਂਦਿਆਂ ਫਿਰ ਇੱਕ ਦਿਨ ਸਮਝਣ ਲੱਗ ਜੂ, ਪੜ੍ਹਦਾ ਪੜ੍ਹਦਾ ਪੜ੍ਹਦਾ। ਫਿਰ ਆਪਾਂ ਐਂ ਸੋਚ ਕੇ ਨਿਆਣਿਆਂ ਨੂੰ ਭੇਜਦੇ ਹਾਂ ਵੀ ਇੱਕ ਦਿਨ ਵਕੀਲ ਬਣੂ, ਇੱਕ ਦਿਨ ਡਾਕਟਰ ਬਣੂ, ਏਦਾਂ ਸੋਚਦੇ ਹਾਂ, ਇੱਕ ਦਿਨ ਵੱਡਾ ਆਫੀਸਰ ਬਣੂ, ਐਂ ਸੋਚ ਕੇ ਭੇਜਦੇ ਹਾਂ। ਜੇ ਭੇਜੋ ਭਾਈ ਹੌਲੀ ਹੌਲੀ, ਲੈ ਬਣੂ ਕੁਛ ਨਾ ਕੁਛ। ਸਾਨੂੰ ਵੀ ਇਦਾਂ ਹੀ ਗੁਰਦੁਆਰੇ ਆਉਣਾ ਚਾਹੀਦਾ, ਵੀ ਗੁਰਦੁਆਰੇ ਜਾਈ ਚੱਲੀਏ, ਸਮਝੀਏ ਹੌਲੀ 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 ਹੌਲੀ। ਪਹਿਲਾਂ ਪਹਿਲਾਂ ਤਾਂ ਇਦਾਂ ਹੀ ਹੁੰਦਾ ਜਿਵੇਂ ਆਪਾਂ ਸ਼ੁਰੂ ਸ਼ੁਰੂ ਕਰਦੇ ਹਾਂ, ਫਿਰ ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰ ਲਈ, ਸਮਝਣੀ ਸ਼ੁਰੂ ਕਰ ਲਈ, ਫਿਰ ਹੌਲੀ ਹੌਲੀ ਅੰਦਰੋਂ ਤਰੱਕੀ ਕਰਦਾ ਬੰਦਾ। ਤੇ ਜੇ ਅੰਦਰੋਂ ਤਰੱਕੀ ਨਾ ਕੀਤੀ, ਜੇ ਮਾਈਂਡ ਡਿਵੈਲਪ ਨਾ ਹੋਇਆ, ਗਤੀ ਗਤੀ ਸਪੀਡ ਬੱਜਰ ਕਪਾਟ ਨਾ ਖੁੱਲਣੀ, ਔਖੇ ਸੀ ਕਪਾਟ ਖੁੱਲ ਜਾਣਗੇ, ਫਿਰ ਗੁਰ ਸ਼ਬਦ ਖੁੱਲੀ ਜਾਏ। ਗੁਰੂ ਦੇ ਸ਼ਬਦ ਨਾਲ, ਗੁਰੂ ਤੋਂ ਗਿਆਨ ਲੈ ਕੇ, ਗੁਰੂ ਜੀ ਤੋਂ ਮਤ ਲੈ ਕੇ, ਫਿਰ ਉਹ ਖੁੱਲਣੇ ਸ਼ੁਰੂ ਹੋ ਜਾਂਦੇ ਆ। ਅਨਹਦ ਨਾਦ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਹਰ ਪਾਸੇ ਇੱਕ ਰਸ ਜਿਹੜਾ ਪਰਮਾਤਮਾ ਵਿਆਪਕ ਹੈ, ਉਹਦਾ ਸੱਚ ਦਾ ਸੁਨੇਹਾ ਜੋ ਹਰ ਘੜੀ ਮਿਲ ਰਿਹਾ ਹੈ, ਹਰ ਇੱਕ ਨੂੰ ਮਿਲਦਾ ਹੈ, ਉਹ ਸੁਣਦਾ ਨਹੀਂ, ਪਰ ਜਦੋਂ ਗੁਰੂ ਦੀ ਬਾਣੀ ਸਮਝਣ ਲੱਗ ਜਾਂਦੇ ਆ, ਫਿਰ ਉਹ ਸੁਨੇਹਾ, ਉਹ ਸੱਚ ਦੀ ਆਵਾਜ਼ ਸੁਣਨ ਲੱਗ ਜਾਂਦੀ ਹੈ, ਜੋ ਸਾਨੂੰ ਗਾਈਡ ਕਰਦੀ ਹੈ ਹਰ ਮੌਕੇ, ਹਰ ਜਗ੍ਹਾ, ਹਰ ਥਾਂ। ਉਹ ਗਾਈਡ ਕਰਦੀ ਹੈ ਫਿਰ ਸਾਨੂੰ, ਉਹ ਮਾਲਕ ਗਾਈਡ ਕਰਦਾ ਹੈ। ਅਨਹਦ ਨਾਦ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਗੁਰੂ ਦੇ ਸ਼ਬਦ ਨਾਲ ਸਮਝ ਆਉਣ ਲੱਗ ਜਾਂਦੀ, ਉਹ ਸੱਚ ਦਾ ਸੁਨੇਹਾ ਹਰ ਇੱਕ ਨੂੰ ਮਿਲਦਾ ਹੈ, ਹਰ ਇੱਕ ਦੇ ਅੰਦਰੋਂ ਉਹ ਆਵਾਜ਼ ਆਉਂਦੀ ਹੈ, ਪਰ ਇਗਨੋਰ ਕਰ ਦਿੰਦੇ ਆ ਅਸੀਂ, ਸੁਣ ਕੇ ਅਣਸੁਣਿਆ ਕਰ ਦਿੰਦੇ ਆ। ਜਦੋਂ ਰਿਜੈਕਟ ਕਰੀ ਜਾਓਗੇ, ਕਰੀ ਜਾਓਗੇ, ਕਰੀ ਜਾਓਗੇ, ਮੁੜ ਕੇ ਸੁਣਨੋਂ ਹੀ ਹਟ ਜਾਂਦੀ ਹੈ, ਆਉਂਦੀ ਜ਼ਰੂਰ ਹੈ ਪਰ ਸੁਣਨੋਂ ਹਟ ਜਾਂਦੀ ਹੈ। ਤੇ ਜਦੋਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ, ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰਦੇ ਹਾਂ, ਫਿਰ ਗਤੀ ਹੁੰਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਵੀਰੋ ਭਾਈਓ ਬਹਿ ਜਾਓ, ਪਹਿਰੇਦਾਰੋ ਬਹਿ ਜਾਓ, ਕੋਈ ਨਹੀਂ, ਮਾਇਆ ਆਪੇ ਬਾਅਦ ਚ ਮੱਥਾ ਟੇਕ ਲੈਣਗੇ, ਫਿਰ ਧਿਆਨ ਜਿਹਾ ਹਿੱਲੀ ਜਾਂਦਾ ਸਾਰਿਆਂ ਦਾ, ਬਹਿ ਜਾਓ ਕੋਈ ਨਹੀਂ, ਬਾਅਦ ਚ ਟੇਕ ਲੈਣਗੇ, ਬਾਅਦ ਚ ਰੱਖ ਲਿਓ ਭਾਈ ਪ੍ਰੇਮ ਭੇਟਾ ਆਪਣੀ, ਕੋਈ ਨਹੀਂ, ਹੁਣ ਬਹਿ ਜਾਓ ਸਾਰੇ ਵੀਰ ਭਾਈ, ਬੈਠੋ, ਇੱਕ ਵੀ ਜੇ ਹਿੱਲੇਗਾ ਤਾਂ ਸਾਰਿਆਂ ਦਾ ਧਿਆਨ ਹਿੱਲ ਜਾਣਾ। ਭਈ ਕਿੱਡੀ ਸ਼ੁਕਰ ਵਾਲੀ ਗੱਲ ਹੈ, ਇੱਥੇ ਬੜੇ ਬਾਬੇ ਏਡਾ ਇਕੱਠ ਹੁੰਦਾ, ਸਾਡੇ ਇੰਨੀ ਦੁਨੀਆ ਆਉਂਦੀ ਆ, ਕਿੱਡੀ ਚੰਗੀ ਗੱਲ ਹੈ। ਅੱਜ ਅਸੀਂ ਮਾਣ ਨਾਲ ਕਹੀਏ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਆਏ ਸੀ ਜੀ, ਇੱਥੇ ਅਨਾਜ ਮੰਡੀ 'ਚ ਪ੍ਰੋਗਰਾਮ ਹੋਇਆ, ਮੇਰੇ ਗੁਰੂ ਗ੍ਰੰਥ ਸਾਹਿਬ ਆਏ, ਲੱਖਾਂ ਸੰਗਤਾਂ ਸਾਹ ਰੋਕ ਕੇ ਬਾਣੀ ਸੁਣਦੀਆਂ। ਕਿੱਡੇ ਮਾਣ ਵਾਲੀ ਗੱਲ ਹੈ ਇਹ, ਸਾਡੇ ਸਤਿਗੁਰੂ ਜੀ ਦੇ ਬਾਣੀ ਸੁਣਨ ਵਾਸਤੇ ਵੀ ਅੱਜ ਦੇ ਸਮੇਂ 'ਚ ਕੋਈ ਆ ਸਕਦਾ? ਕੋਈ ਪਖੰਡ ਨਹੀਂ, ਕੋਈ ਇੱਥੇ ਸੇਬ ਨਹੀਂ ਪਾਏ ਜਾਂਦੇ, ਕੋਈ ਇੱਥੇ ਮੁੰਡੇ ਨਹੀਂ ਵੱਡੇ ਵੰਡੇ ਜਾਂਦੇ, ਕੋਈ ਕਿਸੇ ਨੂੰ ਪਰਾਏ ਨਹੀਂ, ਸਿੱਧੀ ਗੁਰਬਾਣੀ ਦੀ ਵਿਚਾਰ ਵੀ ਸੁਣ ਸਕਦੇ ਪੰਜਾਬ ਦੇ ਲੋਕ। ਕੀ ਬਾਣੀ ਨੂੰ ਸੁਣਨ ਵਾਸਤੇ ਵੀ ਇੰਨੀ ਸੰਗਤ ਜੁੜ ਸਕਦੀ? ਕਿੱਡੀ ਮਾਣ ਵਾਲੀ ਗੱਲ ਹੈ ਪਿਆਰਿਓ। ਸਿੱਖ ਸਿਧਾਂਤ ਸੁਣਨ ਵਾਲੇ ਇੰਨੇ, ਲਹਿਣਾ ਤੇ ਲਹਿਣਾ ਬਣ ਜੇ ਸਿੱਖ। ਗੁਰੂ ਨਾਨਕ ਦਾ ਸਿੱਖ ਕੀ ਲੱਗਦਾ ਸੀ ਜੀ? ਭਾਈ ਲਹਿਣਾ ਜੀ ਜਿਹੜੇ ਸੀ ਗੁਰੂ ਨਾਨਕ ਦੇ, ਕੀ ਸੀ ਬੋਲੋ ਜੀ? ਭਾਈ ਲਹਿਣਾ ਜੀ ਕੀ ਸੀ? ਸਿੱਖ। ਤੇ ਕੱਲੇ ਭਾਈ ਲਹਿਣਾ ਜੀ ਸੀ ਜਿਹੜੇ, ਵੇਖੋ ਗੁਰੂ ਨਾਨਕ ਦੇ ਸਿੱਖ ਬਣ ਕੇ ਸੱਚੇ, ਕਿੱਡਾ ਖਡੂਰ ਸਾਹਿਬ ਵਸਾਤਾ ਜਾ ਕੇ। ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਸਿੱਖ ਸੀ ਭਾਈ ਲਹਿਣਾ, ਗੁਰੂ ਬਾਬਾ ਅਮਰਦਾਸ, ਤੇ ਬਾਬਾ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਜਿੰਨੇ ਆਪਾਂ ਆ, ਜੇ ਆਪਾਂ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਬਣ ਜਾਈਏ, ਮੈਂ ਕਹਿੰਦਾ ਵੇਖ ਕਿਹੜਾ ਜਾਊ ਪੰਜਾਬ, ਆ ਜਿੰਨੇ ਇੱਥੇ ਇੰਨੇ ਜਿੰਨੇ ਇੱਥੇ ਬੈਠੇ, ਲੈਣਾ ਤੇ ਇੱਕ ਨਹੀਂ ਮਾਣ, ਸਿੱਖ ਹੋਵੇ ਸਹੀ, ਸਿੱਖ ਹੋਵੇ, ਕਰਨ ਵਾਲਾ ਹੋਵੇ ਕੁਛ। ਜਿਹੜਾ ਕਰਨ ਵਾਲਾ ਹੁੰਦਾ ਉਹ ਮਰਨ ਵਾਲਾ ਵੀ ਹੁੰਦਾ ਹੀ ਹੈ, ਜਿਹਨੇ ਕਰਨਾ ਕੁਛ ਉਹ ਮਰਨਾ ਵੀ ਸੋਚ ਕੇ ਆਇਆ ਹੁੰਦਾ ਹੈ। ਵੀ ਜੇ ਕੁਝ ਕਰਾਂਗੇ ਤੇ ਮਰਾਂਗੇ ਵੀ, ਮਰ ਵੀ ਸਕਦੇ ਆ, ਸਾਡਾ ਕੋਈ ਟਾਰਗੇਟ ਤੇ ਹੋਵੇ, ਸਾਡਾ ਏਮ ਤੇ ਹੋਵੇ, ਸਾਡਾ ਕੋਈ ਸੁਪਨਾ ਤੇ ਹੋਵੇ। ਸਿੱਖ ਕੋਈ ਛੋਟੀ ਜੀ ਗੱਲ ਥੋੜਾ, ਸਿੱਖ ਇੱਕ ਜ਼ਿੰਮੇਵਾਰੀ ਹੈ। ਆਪਾਂ ਐਤਕੀ ਸ਼ਨੀਵਾਰ ਦੇ ਦੀਵਾਨ ਤੇ ਵੀ ਕਿਹਾ ਸੀ, ਦੁਬਾਰਾ ਕਹਿੰਦਾ ਥੋੜੀ ਜੀ ਗੱਲ ਪਕੜ ਚ ਲਿਆਇਓ, ਪਕੜ ਚ ਲਿਆਇਓ ਵੀ ਜਰਾ ਸੁਣਿਓ ਧਿਆਨ ਨਾਲ। ਦੱਸੋ ਜੀ ਪਿਤਾ, ਪਹਿਲਾਂ ਆਪਾਂ ਟੀਚਰ ਤੋਂ ਗੱਲ ਸ਼ੁਰੂ ਕਰੀਏ। ਟੀਚਰ, ਟੀਚਰ ਇੱਕ ਅਹੁਦੇ ਦਾ ਨਾਂ ਹੈ ਕਿ ਜ਼ਿੰਮੇਵਾਰੀ ਦਾ ਨਾਂ ਹੈ? ਬੋਲੋ, ਜ਼ਿੰਮੇਵਾਰੀ ਦਾ। ਜੇ ਟੀਚਰ ਪੜ੍ਹਾਵੇ ਹੀ ਨਾ, ਸਕੂਲ ਚ ਆਵੇ ਹੀ ਨਾ, ਫਰਲੋ ਮਾਰੀ ਜਾਵੇ, ਛੁੱਟੀਆਂ ਹੀ ਮਾਰੀ ਜਾਵੇ, ਬਹਾਨੇ ਜੇ ਲਾਈ ਜਾਵੇ ਵੀ ਟੀਚਰ ਤੇ ਲੱਗ ਗਿਆ, ਪਰ ਸਾਲ ਵਿੱਚ ਅੱਠ ਅੱਠ ਮਹੀਨੇ ਆਉਂਦਾ ਹੀ ਨਹੀਂ, ਜ਼ਿੰਮੇਵਾਰੀ ਨਿਭਾਈ ਨਹੀਂ, ਤੇ ਫਿਰ ਆਪਾਂ ਕੀ ਕਹਾਂਗੇ ਵੀ ਤੂੰ ਕਾਹਦਾ ਟੀਚਰ ਹੈ? ਜੇ ਜ਼ਿੰਮੇਵਾਰੀ ਨਿਭਾਏ ਤੇ ਤਾਂ ਹੀ ਟੀਚਰ ਹੈ, ਜੇ ਤੂੰ ਜ਼ਿੰਮੇਵਾਰੀ ਨਿਭਾਉਂਦਾ ਤੇ ਤੂੰ ਕਾਹਦਾ ਟੀਚਰ ਹੈ? ਜੇ ਤੂੰ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੂੰ ਕਾਹਦਾ ਪ੍ਰੋਫੈਸਰ ਹੈ? ਡਾਕਟਰ ਤੇ ਲੱਗ ਗਿਆ ਪਰ ਤੂੰ ਜ਼ਿੰਮੇਵਾਰੀ ਨਹੀਂ ਨਿਭਾਈ, ਤੈਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ, ਤੂੰ ਸਰਕਾਰੀ ਨੌਕਰੀ ਕਰਦਾ, ਤੂੰ ਡਾਕਟਰ ਹੈ ਪਰ ਹਸਪੀਟਲ 'ਚ ਤੇ ਵੜਦਾ ਨਹੀਂ, ਲਾ ਕੇ ਹਾਜ਼ਰੀ 10 ਮਿੰਟ ਬਹਿ ਕੇ ਭੱਜ ਜਾਂਦਾ ਹੈ, ਹਮੇਸ਼ਾ ਫਰਲੋ ਮਾਰਦਾ ਰਹਿੰਦਾ ਹੈ, ਬਹਾਨੇ ਬਣਾਉਂਦਾ ਰਹਿੰਦਾ ਹੈ। ਜੇ ਤੂੰ ਨੌਕਰੀ ਨਹੀਂ ਕਰਨੀ, ਜੇ ਤੂੰ ਡਾਕਟਰੀ ਨਹੀਂ ਕਰਨੀ, ਜ਼ਿੰਮੇਵਾਰੀ ਨਹੀਂ ਨਿਭਾਉਣੀ ਤੇ ਤੂੰ ਕਾਹਦਾ ਡਾਕਟਰ ਹੈ? ਠੀਕ ਹੈ ਜੀ, ਗੱਲ ਇਹਦੀ ਸਮਝ ਆਈ? ਹੁਣ ਵੇਖਿਓ, ਪਿਤਾ ਕਿਸੇ ਜ਼ਿੰਮੇਵਾਰੀ ਦਾ ਨਾਂ ਹੈ ਕਿ ਕਿਸੇ ਅਹੁਦੇ ਦਾ ਨਾਂ ਹੈ? ਦੱਸੋ ਜੀ, ਜ਼ਿੰਮੇਵਾਰੀ ਦਾ ਨਾਂ ਹੈ, ਅਹੁਦੇ ਦਾ ਨਾਂ ਥੋੜੋ ਹੈ ਪਿਤਾ। ਤੇ ਜੇ ਅਗਲਾ 10 ਸਾਲ ਨਿਆਣੇ ਨੂੰ ਮੁੜ ਕੇ ਪੁੱਛਿਆ ਹੀ ਨਾ, ਨਾ ਉਹਨੇ ਕੋਈ ਕੰਮ ਕੀਤਾ, ਨਾ ਬੱਚਿਆਂ ਨੂੰ ਪੜ੍ਹਾਉਣ ਲਈ ਫੀਸ ਦਾ ਪ੍ਰਬੰਧ ਕਰ ਸਕਿਆ, ਤੇ ਨਾ ਉਹ ਸਾਰਾ ਦਿਨ ਅੰਦਰ ਵੜ ਕੇ ਸੁੱਤਾ ਰਹਿੰਦਾ ਹੈ, ਲੋਕੀ ਤੇ ਕਹਿੰਦੇ ਹੀ ਨੇ, ਘਰ ਵਾਲੀ ਵੀ ਕਹਿ ਦਿੰਦੀ ਵੀ ਤੈਨੂੰ ਨਿਆਣੇ ਜੰਮਣ ਦਾ ਹੀ ਸ਼ੌਂਕ ਸੀ, ਤੈਨੂੰ ਪਿਤਾ ਕਹਾਉਣ ਦਾ ਹੀ ਸ਼ੌਂਕ ਸੀ, ਬਸ ਤੈਨੂੰ ਸ਼ੌਂਕ ਚੜਿਆ ਪਿਤਾ ਕਹਾਉਣ ਦਾ। ਵੀ ਜੇ ਤੂੰ ਪਿਤਾ ਵਾਲੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਤੂੰ ਪਿਤਾ ਕਾਹਦਾ ਹੈ? ਆ ਗਈ ਪਕੜ ਤੇ ਗੱਲ? ਹੁਣ ਦੱਸੋ, ਸਿੱਖ ਇੱਕ ਅਹੁਦੇ ਦਾ ਨਾਂ ਹੈ ਕਿ ਕਿਸੇ ਜ਼ਿੰਮੇਵਾਰੀ ਦਾ? ਤੇ ਤੈਨੂੰ ਸ਼ੌਂਕ ਚੜਿਆ ਸੀ ਕਿਰਪਾਨ ਪਾਉਣ ਦਾ, ਦਸਤਾਰ ਬੰਨਣ ਦਾ, ਵੀ ਮੈਂ ਸਿੱਖ ਬਣ ਜਾ, ਵੀ ਮੈਂ ਸ਼ੌਂਕ ਅਹੁਦਾ ਹੈ ਕੋਈ, ਵੀ ਅਹੁਦਾ ਹੈ ਬੜਾ ਵਧੀਆ, ਵੀ ਅਹੁਦਾ 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 ਹੈ ਤੇ ਬੜਾ ਵਧੀਆ, ਵੀ ਲੈ ਲਓ ਐਂ ਮਿਲਦਾ ਲੈ ਲਓ। ਹੁਣ ਕੋਈ ਪ੍ਰੋਫੈਸਰ ਆਪਣੇ ਨਾਲ ਨਾਂ ਨਾਲ ਐਂ ਕਿਵੇਂ ਲਿਖਾ ਲੂ? ਜੀ ਕਰਦਾ ਵੀ ਜਿਹਦਾ ਜੀ ਕਰੇ ਤੇ ਜਾ ਕੇ ਲਿਖਾ ਲਵੇ ਵੀ ਪ੍ਰੋਫੈਸਰ, ਐਂ ਕਿਵੇਂ? ਜਿਹਦਾ ਜੀ ਕਰੇ ਐਂ ਕਿਵੇਂ ਮਾਸਟਰ ਬਣ ਜੂ? ਪਿੰਡ ਵਿੱਚ ਲੋਕੀ ਗੱਲਾਂ ਕਰਨਗੇ, ਮਜ਼ਾਕ ਕਰਨਗੇ ਵੀ ਤੂੰ ਕਾਹਦਾ, ਤੂੰ ਧੱਕੇ ਨਾਲ ਹੀ ਮਾਸਟਰ ਬਣਿਆ ਫਿਰਦਾ, ਪੜ੍ਹਿਆ ਤੇ ਤੂੰ ਪੰਜ ਨਹੀਂ, ਤੂੰ ਪ੍ਰੋਫੈਸਰ ਨਾਂ ਨਾਲ ਲਿਖਾਈ ਫਿਰਦਾ, ਕਿਹੜੀ ਤੂੰ ਨੌਕਰੀ, ਕਿਹੜੇ ਤੇਰੀ ਕੁਆਲੀਫਿਕੇਸ਼ਨ ਕੀ ਹੈ, ਤੇਰੀ ਪੜ੍ਹਾਈ ਕੀ ਹੈ ਭਾਈ? ਇਦਾਂ ਹੀ ਕਹਿੰਦੇ ਆਪਾਂ। ਇਸੇ ਤਰ੍ਹਾਂ ਓਏ ਭਾਈ, ਇਹ ਸਿੱਖ ਬਣ ਗਿਆ ਇਹ ਤੇ ਦੱਸ ਦੇ ਵੀ ਸਿੱਖ ਦੀ ਜ਼ਿੰਮੇਵਾਰੀ ਪਤਾ ਕੀ ਸੀ? ਇੱਥੇ ਤੇ ਗੁਰੂ ਸਾਹਿਬ ਕਹਿੰਦੇ ਸਿੱਖ ਇਹ ਮੈਂ ਕੋਈ ਐ ਨਹੀਂ ਵੰਡਦਾ ਵੀ ਕਰੋੜਾਂ ਬਣਾਉਣੇ ਨੇ, ਇੱਥੇ ਕੋਈ ਇਦਾਂ ਦੀ ਗਿਣਤੀ ਵਾਲਾ ਚੱਕਰ ਨਹੀਂ ਸੀ ਵੀ ਮੈਂ ਕਰੋੜਾਂ ਬਣਾਉਣੇ ਨੇ, ਮੈਂ ਅਰਬਾਂ ਕਰਦੇ ਆ, ਨਾ ਜੀ ਨਾ। ਜੇ ਇਦਾਂ ਵੰਡਣਾ ਹੁੰਦਾ ਤੇ ਅਰਬਾਂ ਤਿਆਰ ਹੋ ਜਾਂਦੇ, ਜੇ ਕੱਚੇ ਪਿੱਲੇ ਗੁਰੂ ਇੱਥੇ ਲੱਖਾਂ ਆਪਣੇ ਸੇਵ ਸ਼ਰਧਾਲੂ ਬਣਾ ਲੈਂਦੇ ਆ, ਕਰੋੜਾਂ ਸ਼ਰਧਾਲੂ ਇੰਡੀਆ ਦੇ ਵਿੱਚ ਕੱਚੇ ਪਿੱਲੇ ਗੁਰੂਆਂ ਦੇ ਕਰੋੜਾਂ ਆ, ਜੇ ਇਦਾਂ ਦੇ ਬਣਾਉਣ ਤੇ ਆਉਂਦੇ ਗੁਰੂ ਨਾਨਕ ਪਾਤਸ਼ਾਹ ਅਰਬਾਂ ਬਣਾ ਦਿੰਦੇ। ਇੱਥੇ ਤੇ ਕਹਿੰਦੇ ਸੀ ਆ ਜਾ ਲੈ ਲੈ ਸਿੱਖੀ, ਪਰ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੋਏਗਾ ਤੇ ਥਾਂ ਮਿਲੇਗੀ, ਜੋ ਤੋਂ ਪ੍ਰੇਮ ਖੇਲਣ ਕਾਂਛਾ। ਆ ਸ਼ਰਤ ਹੈ, ਇੱਥੇ ਪੜੋ, ਆ ਸ਼ਰਤ ਹੈ ਭਾਈ,
ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀਆ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣੋ ਨਾ ਕੀ ਜੈ।
ਜੇ ਇਸ ਰਾਹ ਤੇ ਤੁਰਨਾ ਤੇ ਸਿਰ ਤਲੀ ਤੇ ਧਰ ਕੇ ਆਈ, ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖ ਤੇ। ਆਪਾਂ ਹਰ ਇੱਕ ਨੂੰ ਕਹਾਂਗੇ ਵੀ ਤੂੰ ਪਿਓ ਕਾਹਦਾ ਹੈ ਜੇ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਤੂੰ ਟੀਚਰ ਕਾਹਦਾ ਜੇ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਤੂੰ ਪ੍ਰੋਫੈਸਰ ਕਾਹਦਾ ਜੇ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ, ਤੂੰ ਪ੍ਰਚਾਰਕ ਕਾਹਦਾ ਹੈ ਜੇ ਜ਼ਿੰਮੇਵਾਰੀ ਨਹੀਂ ਆਪਣੀ ਨਿਭਾ ਸਕਦਾ, ਤੂੰ ਸਿੱਖ ਕਾਹਦਾ ਹੈ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ। ਇਦਾਂ ਵੇਖੀਏ ਭਲਾ। ਹੁਣ ਕਈ ਬੰਦੇ, ਇੱਕ ਦਿਨ ਮੈਂ ਉੱਥੇ ਸ਼ਨੀਵਾਰ ਜਿੱਦਣ ਗੱਲ ਕੀਤੀ ਤੇ ਸਾਡਾ ਇੱਕ ਵੀਰ ਮੈਨੂੰ ਬਾਅਦ ਚ ਕਹਿੰਦਾ, ਮਾੜਾ ਜਿਹਾ ਇਹ ਵੀ ਦੱਸ ਦੇਣਾ ਸੀ ਵੀ ਸਾਡੀ ਜ਼ਿੰਮੇਵਾਰੀ ਹੈ ਕੀ। ਕਹਿੰਦਾ ਮਾੜਾ ਜਿਹਾ ਹੋਰ ਗੱਲ ਖੁੱਲ ਜਾਂਦੀ। ਤੇ ਮੈਂ ਹੱਸਦਾ ਸੀ, ਮੈਂ ਕਿਹਾ ਬਾਕੀ ਦੀਆਂ ਜ਼ਿੰਮੇਵਾਰੀਆਂ ਪੁੱਛਣੀਆਂ ਪੈਂਦੀਆਂ ਕਿਤੇ। ਜਿੱਦਣ ਪਿਓ ਬਣਦਾ ਮੁੜ ਕੇ ਪੁੱਛਣ ਜਾਂਦਾ ਕਿ ਲੋਕੋ ਦੱਸੋ ਮੈਨੂੰ ਵੀ ਮੈਂ ਹੁਣ ਪਿਓ ਬਣ ਗਿਆ, ਹੁਣ ਮੇਰੀ ਜ਼ਿੰਮੇਵਾਰੀ ਦੱਸੋ ਕੀ ਹੈ। ਪੁੱਛਣ ਗਿਆ ਸੀ ਹੁਣ ਜ਼ਿੰਮੇਵਾਰੀ ਕੀ ਹੈ ਜੀ ਮੇਰੀ, ਹੁਣ ਦੱਸਿਓ ਬੜਾ ਮੈਨੂੰ। ਇੱਥੇ ਪੁੱਛਦੇ ਫਿਰਦੇ ਆ, ਕਨਫਿਊਜ ਪਰਸਨੈਲਿਟੀ ਹੈ, ਡਬਲ ਮਾਈਂਡਡ। ਜਿੱਥੇ ਖੜਾ ਹੈ ਜੋ ਕਰਦਾ ਹੈ, ਆਪਣੀ ਜ਼ਿੰਮੇਵਾਰੀ ਨੂੰ ਸਮਝ, ਉਸ ਸਿਧਾਂਤਾਂ ਨੂੰ ਸਮਝ, ਭਾਰਤ ਜੀ ਦੇ ਨਿਯਮਾਂ ਨੂੰ ਸਮਝੋ, ਪਰਮਾਤਮਾ ਦੇ ਬਣਾਏ ਹੋਏ ਅਸੂਲਾਂ ਨੂੰ ਸਮਝੋ, ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰੋ। ਜਿੱਦਣ ਤੂੰ ਮਾਲਕ ਜੀ ਦੇ ਨਿਯਮਾਂ ਵਿੱਚ ਚੱਲਣਾ ਸ਼ੁਰੂ ਕਰ ਦੇਗਾ ਔਰ ਬਿਲਕੁਲ ਸੱਚਾ ਸੁੱਚਾ ਸਿੱਖ ਬਣ ਜਾਏਗਾ, ਜੋ ਤੇਰੀਆਂ ਡਿਊਟੀਆਂ ਜੋ ਮਰਿਆਦਾ ਦੱਸੀ ਗਈ ਹੈ ਉਹਦੇ ਮੁਤਾਬਕ ਕੰਮ ਕਰੇਗਾ ਨਾ, ਉਹ ਜ਼ਿੰਮੇਵਾਰੀ ਨਿਭਾਏਗਾ, ਤੇਰੇ ਵੱਲ ਵੇਖ ਕੇ ਸਿੱਖੀ ਵਧਣ ਲੱਗ ਪੈਣੀ ਹੈ। ਆਖੋ ਸਤਨਾਮ। ਜ਼ਿੰਮੇਵਾਰੀ ਨਿਭਾਏਗਾ ਜਿੱਦਣ ਵੀ ਮੈਂ ਜੇ ਸਿੱਖ ਬਣ ਗਿਆ ਤੇ ਮੇਰੇ ਆ ਅਸੂਲ ਨੇ ਵੀ ਮੈਂ ਕੰਨਾਂ ਨਾਲ ਅੱਜ ਤੋਂ ਬਾਅਦ ਮਾੜੇ ਗੀਤ ਨਹੀਂ ਸੁਣਨੇ। ਬਾਣੀ 'ਚ ਲਿਖਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ। ਮੈਂ ਸੁਣਨੇ ਨਹੀਂ ਭਾਈ, ਮੈਂ ਬਾਣੀ 'ਚ ਲਿਖਿਆ ਵੀ ਮਾੜੇ ਗੀਤ ਨਹੀਂ ਸੁਣਨੇ ਚਾਹੀਦੇ। ਬੰਦਾ ਜਿੱਦਾਂ ਦਾ ਸੁਣੀ ਜਾਂਦਾ ਉਦਾਂ ਦਾ ਹੀ ਬਣੀ ਜਾਂਦਾ ਹੈ। ਮੇਰੇ ਕੰਨਾਂ ਵਿੱਚ ਜੇ ਗੰਦ ਜਾਂਦਾ ਰਿਹਾ ਮੇਰੇ ਅੰਦਰ ਗੰਦ ਪੈ ਜਾਣਾ ਹੈ, ਮੇਰੇ ਵਿਚਾਰ ਗੰਦੇ ਹੋ ਜਾਣਗੇ, ਮਾੜੇ ਵਿਚਾਰ ਹੋ ਜਾਣਗੇ ਮਾੜੇ ਗੀਤ ਸੁਣ ਸੁਣ ਕੇ, ਫਿਰ ਜ਼ਬਾਨ ਤੋਂ ਵੀ ਮਾੜਾ ਬੋਲਾਂਗਾ, ਸੋਚ ਵੀ ਮੇਰੀ ਮਾੜੀ ਹੋ ਜਾਏਗੀ। ਮਨਾ ਕਮਲਿਆ ਨਹੀਂ, ਮਹਾਰਾਜ ਨੇ ਰੋਕਿਆ ਆਪਾਂ ਇਹ ਕੰਮ ਨਹੀਂ ਕਰਨਾ। ਅਸੀਂ ਮਾੜੇ ਗੀਤ ਨਹੀਂ ਸੁਣਨੇ, ਮਾੜਾ ਨਹੀਂ ਬੋਲਣਾ, ਅਸ਼ਲੀਲ ਵੀਡੀਓ ਨਹੀਂ ਵੇਖਣੀਆਂ, ਮਾੜੇ ਨਾਚ ਨਹੀਂ ਵੇਖਣੇ। ਗੁਰੂ ਜੀ ਨੇ ਰੋਕਿਆ, ਜਿੱਦਣ ਬਣ ਕੇ ਵਿਖਾਏਗਾ ਨਾ ਬਣ ਕੇ, ਧੱਕੇ ਨਾਲ ਹੀ ਜੀ ਕਰੇਗਾ ਲੋਕਾਂ ਦਾ। ਮੈਂ ਕਹਿੰਦਾ ਵਿਦੇਸ਼ਾਂ ਵਿੱਚ ਸਾਡੇ ਕਿੰਨੇ ਸਿੱਖ ਗਏ ਆ ਬਈ, ਕਰੋੜਾਂ ਗਏ ਆ ਜੀ, ਲੱਖਾਂ ਮਾਫ ਕਰਨਾ, ਲੱਖਾਂ ਸਿੱਖ ਸਾਡੇ ਅਮਰੀਕਾ ਕੈਨੇਡਾ ਇੰਗਲੈਂਡ ਵਰਗੇ ਦੇਸ਼ਾਂ 'ਚ ਰਹਿੰਦੇ ਆ। ਲੱਖਾਂ ਸਿੱਖ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਰਹਿੰਦੇ ਆ ਪਿਆਰਿਓ। ਤੇ ਜੇ ਕਿਤੇ ਅਸੀਂ ਸਿੱਖ ਬਣ ਕੇ ਵਿਖਾ ਦਿੰਦੇ ਨਾ, ਗੋਰਿਆਂ ਨੂੰ ਬਾਹਰਲੇ ਦੇਸ਼ਾਂ ਵਾਲੇ ਵੀ ਸੁਣਦੇ ਹੋਣਗੇ। ਜੇ ਕਿਤੇ ਸਿੱਖ ਬਣ ਕੇ ਵਿਖਾ ਦਿੰਦੇ ਸੱਚੇ ਸਿੱਖ, ਤੇ ਸਾਨੂੰ ਤੇ ਅਮਰੀਕਾ ਵਾਲਿਆਂ ਨੇ ਪੁੱਛਣਾ ਸੀ, ਕੈਨੇਡਾ ਵਾਲਿਆਂ ਨੇ ਪੁੱਛਣਾ ਸੀ, ਯਾਰ ਇੰਨੇ ਚੰਗੇ ਬੰਦੇ ਆ ਗਏ ਸਾਡੇ ਇੱਥੇ, ਕੰਮ ਡਬਲ ਕਰਦੇ ਆ, ਕੰਮ ਤੋਂ ਕੰਮ ਚੋਰ ਨਹੀਂ, ਫਿਰ ਟੈਕਸ ਕਿੰਨੇ ਵਧੀਆ ਭਰਦੇ ਆ, ਕੋਈ ਐਮੀਗ੍ਰੇਸ਼ਨ ਵਿੱਚ ਪ੍ਰੋਬਲਮ ਨਹੀਂ ਆਉਣ ਦਿੰਦੇ, ਗਲਤ ਕੰਮ ਕਰਦਾ ਹੀ ਨਹੀਂ ਸਿੱਖ। ਉਹਨਾਂ ਨੇ ਸਾਨੂੰ ਪੁੱਛਣਾ ਸੀ, ਯਾਰ ਤੁਹਾਡੇ ਹੋਰ ਵੀ ਭੈਣ ਭਰਾ ਹੈ ਨੇ ਕਿਤੇ, ਇਦਾਂ ਦਾ ਬੰਦਾ ਹੋਰ ਵੀ ਹੈ ਕੋਈ? ਉਹ ਕਹਿੰਦੇ ਹਾਂ, ਉੱਥੇ ਵੀ 2 ਕਰੋੜ ਹੈਗਾ। ਉਹਨਾਂ ਨੇ ਕਹਿਣਾ ਸੀ ਤੁਹਾਡੇ ਲਈ ਸਪੈਸ਼ਲ ਸਿਸਟਮ ਬਣਾਉਂਦੇ ਆ, ਸਾਰੇ ਹੀ ਆ ਜਾਓ। ਆਖੋ ਸਤਨਾਮ। ਤੁਹਾਡੇ ਲਈ ਤੇ ਸਪੈਸ਼ਲ ਰਾਹ ਖੋਲਦੇ ਆ, ਸਿੱਖੋ ਤੁਸੀਂ, ਆ ਜਾਓ ਸਾਰੇ, ਤੁਹਾਡੀ ਬੜੀ ਲੋੜ ਹੈ ਸਾਨੂੰ। ਹੁਣ ਆਪਾਂ ਇੱਦਾਂ ਕਰਦੇ ਹੀ ਆ, ਜੇ ਕੋਈ ਬੰਦਾ ਬਹੁਤ ਵਧੀਆ ਕੰਮ ਕਰਦਾ ਹੋਵੇ, ਬਹੁਤਾ ਹੀ ਵਧੀਆ ਬੰਦਾ ਹੋਵੇ, ਆਪਾਂ ਪੁੱਛਦੇ ਹਾਂ ਵੀ ਯਾਰ ਤੇਰਾ ਕੋਈ ਹੋਰ ਭਰਾ ਹੈ ਨਹੀਂ? ਚੰਗੀ ਨੂੰ ਆ ਜਾਏ, ਉਹਨੂੰ ਸਾਰੀਆਂ ਪੁੱਛਣਗੀਆਂ ਤੇਰੀ ਕੋਈ ਭੈਣ ਨਹੀਂ, ਮੇਰੇ ਰਿਸ਼ਤਾ ਮੈਂ ਕਰਵਾ, ਤੇਰੀ ਭੈਣ ਹੈ ਕੋਈ? ਚੰਗੀ ਨੂੰ ਹੋਵੇ, ਸਾਰੀਆਂ ਆਂਢਣਾਂ ਗੁਆਂਢਣਾਂ ਪੁੱਛਦੀਆਂ ਤੇਰੀ ਕੋਈ ਭੈਣ ਹੈ ਵੀ, ਉਹ ਵੀ ਅਸੀਂ ਨੂੰਹ ਬਣਾ ਕੇ ਲੈ ਆਈਏ, ਜੇ ਤੂੰ ਇੰਨੀ ਚੰਗੀ ਹੈ ਤੇਰੀ ਭੈਣ ਵੀ ਇੰਨੀ ਹੀ ਚੰਗੀ ਹੋਏਗੀ, ਤੇਰਾ ਸੁਭਾਅ ਇੰਨਾ ਚੰਗਾ ਤੇਰੀ ਭੈਣ ਦਾ ਸੁਭਾਅ ਵੀ ਇੰਨਾ ਹੀ ਚੰਗਾ ਹੋਊ। ਵਿਦੇਸ਼ਾਂ ਵਿੱਚ ਗਏ ਸਿੱਖ, ਉਹਨਾਂ ਵਿਦੇਸ਼ ਉਹਨਾਂ ਕੰਟਰੀਆਂ ਨੇ ਇਹਨਾਂ ਨੂੰ ਆਪਣੇ ਮੰਨ ਲਿਆ ਹੈ। ਅਮਰੀਕਾ ਕੈਨੇਡਾ ਨੇ ਸਿਟੀਜ਼ਨਸ਼ਿਪ ਦਿੱਤੀ ਹੈ। ਐ ਬਾਵਾ ਐਦਾਂ 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 ਖੋਲਤਾ ਐਦਾਂ ਆਜੋ ਕਹਿੰਦੇ ਲੱਗੋ ਸਾਡੇ ਗੱਲ ਨਾਲ, ਅਸੀਂ ਮੰਨਦੇ ਹਾਂ ਤੁਹਾਨੂੰ ਆਪਣਾ ਨਾਗਰਿਕ, ਜੰਮਿਆ ਭਾਰਤ ਦਾ ਹੈ ਪਰ ਅਸੀਂ ਤੈਨੂੰ ਆਪਣਾ ਨਾਗਰਿਕ ਮੰਨ ਲਿਆ, ਸਾਡਾ ਹੈ ਤੂੰ। ਅੱਜ ਇੱਥੇ ਅਮਰੀਕਾ ਦੇ ਕਿਸੇ ਬੰਦੇ ਉੱਤੇ ਕੋਈ ਮੁਸ਼ਕਲ ਆਣ ਬਣੇ ਸਾਰੀ ਕੰਟਰੀ ਸਿਰ ਤੇ ਖੜ ਜੂ ਆ ਕੇ, ਇੱਥੇ ਇੱਥੇ ਫਸ ਜੇ ਨਾ ਪੁਲਿਸ ਵਿੱਚ ਕੋਈ ਸਾਡਾ ਕੇਸ ਵਿੱਚ ਉਲਝਾ ਲੈਣ, ਜੇਲ੍ਹ ਹੋ ਜਾਏ ਤੇ ਛਡਾ ਕੇ ਲੈ ਕੇ ਜਾਏਗੀ ਅਮਰੀਕਾ ਸਰਕਾਰ, ਕੈਨੇਡਾ ਵਾਲੇ ਛਡਾ ਕੇ ਲੈ ਜਾਣਗੇ ਉਸ ਬੰਦੇ ਨੂੰ ਵੀ ਸਾਡਾ ਸਿਟੀਜ਼ਨ ਹੈ, ਤੁਸੀਂ ਇਹਨੂੰ ਇੱਥੇ ਸਜ਼ਾ ਨਹੀਂ ਦੇ ਸਕਦੇ, ਛਡਾ ਕੇ ਲੈ ਜਾਂਦੇ ਅਗਲੇ, ਸਾਡੇ ਵਾਲਾ ਕੰਮ ਨਹੀਂ। ਮੈਂ ਤੇ ਸੱਚੀ ਕਹਿ ਰਿਹਾ, ਮੈਂ ਐਦਕੀ ਗਿਆ ਪਿੱਛੇ ਜੇ, ਉੱਥੇ ਮੈਂ ਅੱਖਾਂ ਚੋਂ ਪਾਣੀ ਆ ਗਿਆ ਗੱਲ ਸੁਣ ਕੇ ਮੇਰੇ, ਜਦੋਂ ਮੈਨੂੰ ਉੱਥੇ ਬੈਠੇ ਗੱਲਾਂ ਕਰਨ, ਕਹਿੰਦੇ ਜੀ ਫਲਾਣੇ ਦਾ ਨਿਆਣਾ ਪੁਲਿਸ ਲੈ ਗਈ ਚੁੱਕ ਕੇ। ਮੈਂ ਕਿਹਾ ਨਿਆਣਾ ਪੁਲਿਸ ਕਿਵੇਂ ਚੁੱਕ ਕੇ ਲੈ ਗਈ? ਕਹਿੰਦੇ ਇੱਕ ਵਾਰੀ ਪਹਿਲਾਂ ਵੀ ਨਾ ਉਹ ਆਪ ਚਲਿਆ ਗਿਆ ਕੰਮ ਤੇ, ਬੀਬੀ ਗਰੋਸਰੀ ਲੈਣ ਚੱਲ ਗਈ ਨਿਆਣੇ ਨੂੰ ਛੱਡ ਕੇ ਇਕੱਲੇ ਨੂੰ, ਤੇ ਨਿਆਣਾ ਬਾਹਰ ਆ ਗਿਆ, ਪੁਲਿਸ ਨੇ ਵਾਰਨਿੰਗ ਦਿੱਤੀ ਦੂਜੀ ਵਾਰੀ, ਕਹਿੰਦੇ ਜਦੋਂ ਦੂਜੀ ਵਾਰੀ ਫੇਰ ਇਦਾਂ ਹੀ ਕਿਤੇ ਹੋ ਗਿਆ ਤੇ ਕਹਿੰਦੇ ਪੁਲਿਸ ਲੈ ਗਈ ਚੁੱਕ ਕੇ, ਉਹਨਾਂ ਨੇ ਪੋਲ ਰੱਖਿਆ ਆਪਣੇ, ਤੇ ਜੇ ਤੀਜੀ ਵਾਰੀ ਗਲਤੀ ਹੋ ਜਾਂਦੀ 18 ਸਾਲ ਤੱਕ ਬੱਚਾ ਨਹੀਂ ਮੋੜਦੇ, 18 ਸਾਲ ਬਾਅਦ ਕਹਿੰਦੇ ਨਿਆਣੇ ਨੂੰ ਵੇਖ ਲਿਓ, ਕਿਉਂ ਬਈ? ਕਹਿੰਦੇ ਤੁਹਾਡਾ ਨਹੀਂ ਇਹ ਸਾਡਾ ਹੈ, ਇਹ ਸਾਡਾ ਨਾਗਰਿਕ ਹੈ, ਇਹਨੂੰ ਪਾਲਣਾ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇਕੱਲਾ ਨਹੀਂ ਛੱਡ ਸਕਦੇ, ਸਾਡਾ ਬੱਚਾ ਹੈ, ਸਾਡੀ ਕੰਟਰੀ ਦਾ ਹੈ। ਉੱਥੇ ਕੁੱਤੇ ਵੀ ਰਜਿਸਟਰਡ ਨੇ ਸਾਰੇ, ਵੀ ਕਿੰਨੇ ਕੁੱਤੇ ਨੇ ਕਿੰਨੀਆਂ ਚਿੜੀਆਂ ਨੇ, ਇੱਥੇ ਬੰਦਿਆਂ ਦਾ ਨਹੀਂ ਪਤਾ ਲੱਗਦਾ। ਪਿੱਛੇ ਜੇ ਇੰਗਲੈਂਡ 'ਚ ਘਰ ਬਣਾਉਣਾ ਸੀ ਉਹਨਾਂ ਨੇ, ਉਹ ਘਰ ਰਾਹ 'ਚ ਖੜੇ ਆ ਜੇ ਵੀ ਨਹੀਂ ਬਣਿਆ, ਉਹਨਾਂ ਨੂੰ ਪੁੱਛਿਆ ਵੀ ਘਰ ਕਿਉਂ ਨਹੀਂ ਬਣਾਉਣਾ, ਕਹਿੰਦੇ ਤੁਸੀਂ ਇੱਥੇ ਸ਼ੋਰ ਸ਼ਰਾਬਾ ਕਰੋਗੇ, ਕਹਿੰਦੇ ਫੇਰ, ਕਹਿੰਦੇ ਆ ਆਲਣੇ ਦਿੱਤੇ ਹੋਏ ਆਂਡੇ ਨੇ, ਜਦੋਂ ਇਹ ਆਂਡੇ ਨਿਕਲਣਗੇ ਬੱਚੇ ਨਿਕਲਣਗੇ ਫੇਰ ਘਰ ਸ਼ੁਰੂ ਕਰਿਓ, ਤੁਸੀਂ ਇੱਥੇ ਰੌਲਾ ਪਾਈ ਜਾਣਾ, ਉਹ ਔਖੇ ਹੋਣਗੇ। ਮੈਂ ਕਿਹਾ ਹੱਦ ਹੋ ਗਈ, ਹੱਦ ਹੋ ਗਈ। 10 ਕਿੱਲੇ ਜ਼ਮੀਨ ਇੱਕ ਬਿਲਕੁਲ ਸੱਚ ਬਿਕਰਸਫੀਲਡ ਵਿੱਚ ਸੀ, ਸਾਡੇ ਪਿਆਰ ਵਾਲੇ ਸੱਜਣ ਨੇ 10 ਏਕੜ ਜ਼ਮੀਨ ਪੈਟਰੋਲ ਪੰਪ ਲਈ ਖਰੀਦੀ, 12 ਕੇ 15 ਚੂਹੇ ਨਿਕਲ ਆਏ ਉੱਥੇ, ਉਹ ਹੋਰ ਹੀ ਤਰ੍ਹਾਂ ਦੇ ਚੂਹੇ ਜੇ ਹੁੰਦੇ ਆ, ਉਹ ਕਹਿੰਦੇ ਭੱਜ ਜਾਓ ਇੱਥੋਂ, ਇਹ ਜ਼ਮੀਨ ਹੁਣ ਚੂਹਿਆਂ ਦੀ ਹੋ ਗਈ, ਇਹ ਚੂਹੇ ਨੇ ਇੱਥੇ ਨਿਕਲ ਆਏ, ਉਹ ਹੁਣ ਰੋਂਦੇ ਨੇ, ਕਹਿੰਦੇ ਮੈਂ ਕਿਹਾ ਜੇ ਇੰਡੀਆ 'ਚ ਹੁੰਦੇ ਸਾਡੇ ਵਾਲਾ ਬਾਪੂ ਤੇ ਰਾਤ ਨੂੰ ਜਾ ਕੇ ਸਾਰੀ ਮਾਰ ਆਉਣੇ ਸੀ, ਕਹਿੰਦੇ ਇੱਦਾਂ ਨਹੀਂ ਹੋ ਸਕਦਾ, ਇੱਥੇ ਖੱਡਾਂ ਚੈੱਕ ਕਰਦੇ ਨੇ ਆ ਕੇ, ਵੀ ਇਹ ਨਸਲ ਕਿਤੇ ਖਤਮ ਨਾ ਕਰ ਦਿਓ, ਜੇ ਜੇ ਇਹ ਚੂਹੇ ਨੇ ਤੇ ਇਹ ਹੁਣ ਤੁਸੀਂ ਇਹ ਇੱਥੇ ਰਹਿਣਗੇ, ਆਪਣੀ ਮਰਜ਼ੀ ਨਾਲ ਛੱਡ ਜਾਣ ਤੇ ਛੱਡ ਜਾਣ, ਇਹ ਜ਼ਮੀਨ ਤੇ ਹੁਣ ਤੁਸੀਂ ਕੁਛ ਬਣਾ ਨਹੀਂ ਸਕਦੇ, ਇੱਥੇ ਹੁਣ ਇਹਨਾਂ ਦੀ ਜਗ੍ਹਾ ਹੈ। ਵੇਖੋ ਜਦੋਂ ਉਹਨੇ ਮੈਨੂੰ ਦੱਸਿਆ, ਕਹਿੰਦੇ ਜੀ ਜਦੋਂ ਬੱਚਾ ਜੰਮਦਾ ਹੈ, ਜਿੱਦਣ ਬੱਚਾ ਪੇਟ ਵਿੱਚ ਹੁੰਦਾ ਹੈ ਨਾ, ਵੀ ਪੇਟ ਵਿੱਚ, ਉਸ ਦਿਨ ਤੋਂ ਉਹਦੇ ਪੈਸੇ ਲੱਗ ਜਾਂਦੇ ਆ, ਵੀ ਬੇਬੇ ਨੇ ਮਾਂ ਨੇ ਜਿਹੜੀ ਖੁਰਾਕ ਖਾਣੀ ਹੈ ਉਹ ਅਸੀਂ ਦੇਵਾਂਗੇ ਕਿਉਂਕਿ ਬੱਚਾ ਸਾਡਾ ਹੈ, ਉਹਨੂੰ 100-150 ਡਾਲਰ ਹਫ਼ਤੇ ਦਾ ਮਿਲਦਾ ਹੈ, ਇੱਦਾਂ ਕਹਿ ਲਓ ਵੀ 8000 ਰੁਪਈਆ ਹਫ਼ਤੇ ਦਾ ਮਾਂ ਨੂੰ ਮਿਲਦਾ ਹੈ, ਵੀ ਤੂੰ ਖੁਰਾਕ ਚੰਗੀ ਖਾਈ ਬੱਚਾ ਤੇਰੇ ਪੇਟ 'ਚ ਹੈ, ਵੀ ਸਾਡਾ ਹੈ। ਜ਼ਿਆਦਾ ਕਿਤੇ ਸਪੈਸ਼ਲ ਲੱਗ ਜਾਂਦੇ ਆ ਪੈਸੇ ਉਸੇ ਦਿਨ ਤੋਂ, ਫਿਰ ਜਿੱਦਣ ਜੰਮਦਾ ਹੈ ਉਦਣ ਤੋਂ ਲੈ ਕੇ ਘਰ ਛੱਡਣ ਤੱਕ ਚੈੱਕ ਵੀ ਕਰਨ ਆਉਂਦੇ ਆ ਕੇ, ਵੀ ਠੀਕ ਹੈ ਘਰ ਇਹਦਾ ਪੰਘੂੜਾ ਸਭ ਕੁਝ ਠੀਕ ਹੈ, ਕਿੱਥੇ ਰੱਖੋਗੇ, ਕਿਵੇਂ ਹੋਏਗਾ ਸਾਰਾ ਕੁਝ, ਕਿਹੜਾ ਕਮਰਾ ਹੈ, ਸਾਡਾ ਹੈ, ਤੁਸੀਂ ਤੇ ਪਾਲਣ ਵਾਲੇ ਹੋ, ਐਦਾਂ ਕੰਟਰੀ। ਤੇ ਜਦੋਂ ਮੈਂ ਉੱਥੇ ਬੈਠਾ ਗੱਲ ਕਰਦਾ ਸੀ, ਮੈਂ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਗੱਲ ਸੁਣ ਕੇ, ਕਹਿੰਦੇ ਵੀ ਜੇ ਬੱਚਾ, ਜੇ ਨਿਆਣਾ ਚੁੱਕ ਕੇ ਜੇ ਨਾ ਧਿਆਨ ਰੱਖਿਆ ਤੇ ਉਸ ਪੁਲਿਸ ਲੈ ਜਾਂਦੀ ਹੈ ਚੁੱਕ ਕੇ, ਵੀ ਤੁਸੀਂ ਬੱਚਾ ਇਕੱਲਾ ਕਿਵੇਂ ਛੱਡਿਆ, ਇੱਕ ਬੰਦਾ ਕੋਲ ਚਾਹੀਦਾ, ਇੱਕ ਕੰਮ ਤੇ ਜਾਵੇ, ਇੱਕ ਕੋਲ ਚਾਹੀਦਾ ਵੱਡਾ, ਇਹ ਨਹੀਂ ਤੁਸੀਂ ਨਿਆਣਾ ਇਕੱਲਾ ਛੱਡ ਦੋਗੇ ਘਰ ਵਿੱਚ, ਆਪਣੇ ਘਰ ਵਿੱਚ ਵੀ ਬੱਚਾ ਸੁੱਤਾ ਪਿਆ ਵੀ ਤੁਸੀਂ ਇਕੱਲਾ ਨਹੀਂ ਛੱਡ ਸਕਦੇ। ਤੇ ਮੈਂ ਜਦੋਂ ਆਹ ਗੱਲ ਸੁਣੀ, ਮੈਂ ਜਿੰਨੇ ਨਿਆਣੇ ਮੈਨੂੰ ਮਿਲੇ ਮੈਂ ਕਿਹਾ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ, ਕਹਿੰਦੇ ਕੀ, ਮੈਂ ਕਿਹਾ ਸਾਡੇ ਇੰਡੀਆ ਤੋਂ ਆਇਆਂ ਦਾ ਤੇ ਪਤਾ ਨਹੀਂ ਪਰ ਤੁਸੀਂ ਇਸ ਕੰਟਰੀ ਨਾਲ ਵਫਾਦਾਰੀ ਕਰਿਓ ਜਿਨ੍ਹਾਂ ਨੇ ਤੁਹਾਡਾ ਇੰਨਾ ਧਿਆਨ ਰੱਖਿਆ ਨਾ ਤੁਸੀਂ ਇਸ ਕੰਟਰੀ ਨਾਲ ਧੋਖਾ ਨਾ ਕਰਿਓ ਜਿਸ ਜਿਸ ਦੇਸ਼ 'ਚ ਜੰਮੇ ਹੋ ਇਸ ਕੰਟਰੀ ਨਾਲ ਧੋਖਾ ਨਾ ਕਰਿਓ ਤੁਹਾਡੇ ਨਾਲ ਇਹਨਾਂ ਨੇ ਇੰਨਾ ਇੰਨਾ ਵਧੀਆ ਤੁਹਾਨੂੰ ਇਨਸਾਫ ਮਿਲਦਾ ਇੱਥੇ ਇੰਨਾ ਹੱਕ ਦਿੱਤਾ ਹੈ ਤੁਹਾਨੂੰ ਇੰਨਾ ਤੁਹਾਡਾ ਖਿਆਲ ਰੱਖਦੇ ਨੇ ਤੁਸੀਂ ਇਸ ਕੰਟਰੀ ਨਾਲ ਧੋਖਾ ਨਾ ਕਰਿਓ ਪਰ ਸਾਡੇ ਬੰਦੇ ਜਿਹੜੇ ਉੱਥੇ ਗਏ ਐ ਚਲੋ ਵਿਰਲੇ ਵਿਰਲਿਆਂ ਨੂੰ ਛੱਡ ਕੇ ਵਿਰਲੇ ਵਿਰਲਿਆਂ ਨੂੰ ਇੱਥੇ ਵਾਲੇ ਕਹਿੰਦੇ ਕਾਨੂੰਨ ਚੰਗੇ ਨਹੀਂ ਉੱਥੇ ਤੇ ਕਹਿੰਦੇ ਕਾਨੂੰਨ ਬਹੁਤ ਚੰਗੇ ਨੇ ਪਰ ਮੰਨਿਆ ਇਹਨਾਂ ਨੇ ਇੱਕ ਨਹੀਂ ਮੰਨਿਆ ਮੁੰਨਿਆ ਕੋਈ ਨਹੀਂ ਹੁੰਦਾ ਜੀ ਉੱਥੇ ਵੀ ਕਾਨੂੰਨ ਜਿੰਨੇ ਕਾਨੂੰਨ ਨੇ ਸਭ ਤੋੜੇ ਪਏ ਐ ਇੱਥੇ ਭੈਣਾਂ ਭਰਾਵਾਂ ਨਾਲ ਵਿਆਹ ਕਰਾ ਕੇ ਲੈ ਜਾਂਦੇ ਆ ਲੋਕ ਭੈਣ ਨਾਲ ਸੱਕਾ ਭਰਾ ਵਿਆਹ ਕਰਾ ਕੇ ਇਮੀਗ੍ਰੇਸ਼ਨ ਨੂੰ ਧੋਖਾ ਦਿੰਦਾ ਅੱਖਾਂ 'ਚ ਘੱਟਾ ਪਾਉਂਦੇ ਆ ਹਰ ਜਗ੍ਹਾ ਧੋਖਾ ਹੈ ਜਗ੍ਹਾ ਜਗ੍ਹਾ ਧੋਖਾ ਕਰਦੇ ਆ ਅਸੀਂ ਇਹ ਗੱਲ ਸੱਚ ਹੈ ਵੀ ਇੰਡੀਆ ਨੇ ਸਾਨੂੰ ਹੱਕ ਨਹੀਂ ਦਿੱਤੇ ਹੋਣੇ ਇੰਡੀਆ ਨੇ ਸਾਡੀ ਨਹੀਂ ਗੱਲ ਸੁਣੀ ਹੋਣੀ ਇੰਡੀਆ ਦਾ ਕਾਨੂੰਨ ਸਿੱਖਾਂ ਦੇ ਉਲਟ ਹੋਏਗਾ ਪਰ ਅਮਰੀਕਾ ਨੇ ਤੇ ਕੁਝ ਨਹੀਂ ਕੀਤਾ ਕੈਨੇਡਾ ਨੇ ਤੇ ਤੁਹਾਨੂੰ ਸਿਟੀਜ਼ਨਸ਼ਿਪਾਂ ਦਿੱਤੀਆਂ ਹੈ ਆਸਟ੍ਰੇਲੀਆ ਨੇ ਤੇ ਤੁਹਾਨੂੰ ਆਪਣੇ ਬਣਾਇਆ ਹੈ ਉਹਨਾਂ ਕੰਟਰੀਆਂ ਨੇ ਤੇ ਕੁਝ ਨਹੀਂ ਕੀਤਾ ਫਿਰ ਅਸੀਂ ਉਹਨਾਂ ਦੇ ਕਾਨੂੰਨ ਕਿਉਂ ਤੋੜਦੇ ਹਾਂ ਉੱਥੇ ਅਸੀਂ ਜਾ ਕੇ ਕਿਉਂ ਗੰਦ ਪਾਉਂਦੇ ਹਾਂ ਉਹਨਾਂ ਕੰਟਰੀਆਂ 'ਚ ਜਾ ਕੇ ਇਦਾਂ ਕਿਉਂ ਕਰਦੇ ਹਾਂ ਸੋ ਜਿੱਥੇ ਜੰਮੇ ਆ ਵਫਾਦਾਰੀ ਸਾਡੇ ਅੰਦਰ ਪੈਦਾ ਹੋਵੇ ਅਸੀਂ ਵਫਾਦਾਰ ਬਣੀਏ ਜਿਹੜਾ ਵੀ ਕੰਮ ਕਰਦਾ ਹੈ ਵੱਖਰਾ ਹੋਵੇ ਜਦੋਂ ਗੁਰਬਾਣੀ ਨੂੰ ਪੜ੍ਹੇਗਾ ਸੁਣੇਗਾ ਜ਼ਿੰਮੇਵਾਰੀ ਨਿਭਾਏਗਾ ਜ਼ਿੰਮੇਵਾਰੀ ਨਿਭਾਏਗਾ ਜਦੋਂ ਫਿਰ ਉਸ ਕੰਟਰੀ ਨੇ ਪੁੱਛਣਾ ਹੈ ਇੰਨੇ ਵਧੀਆ ਬੰਦੇ ਆ ਗਏ ਅਮਰੀਕਾ 'ਚ ਆਹ ਕੌਣ ਹੋ ਤੁਸੀਂ ਫਿਰ ਉਦੋਂ ਪੁੱਛਾਂਗੇ ਅਸੀਂ ਸਿੱਖ ਹਾਂ ਓਏ ਤੁਹਾਨੂੰ ਆ ਸਾਰਾ ਕੁਝ ਸਿਖਾਇਆ ਕਿੰਨੇ ਧੋਖਾ ਨਹੀਂ ਕਰਨਾ ਹੈਲਪ ਕਰਦੇ ਹੋ ਮਦਦ ਕਰਦੇ ਹੋ ਇੰਨੇ ਚੰਗੇ ਬੰਦੇ ਨਸ਼ਾ ਕੋਈ ਨਹੀਂ ਕਰਦੇ ਸ਼ਰਾਬਾਂ ਪੀ ਕੇ ਗੱਡੀਆਂ ਨਹੀਂ ਚਲਾਉਂਦੇ ਸਾਡੇ ਵਾਲਿਆਂ ਨੇ ਤੇ ਥੱਲੇ ਜਿਹੜੇ ਹੁੰਦੇ ਨੇ ਨਾ ਬੇਸਮੈਂਟਾਂ ਉਹਦੇ ਵਿੱਚ ਡੋਡੇ ਬੀਜੇ ਹੋਏ ਆ ਕਈਆਂ ਨੇ ਇੱਥੋਂ ਲੈ ਕੇ ਗਏ ਆ ਜੀ ਡੋਡੇ ਮੈਨੂੰ ਮਾਫੀ ਮੰਗ ਕੇ ਬੇਨਤੀ ਕਰ ਲੈਣ ਦਿਓ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਵੀ ਨਸ਼ਾ ਲੈ ਗਏ ਕਹਿੰਦੇ ਚੈੱਕ ਨਹੀਂ ਹੋਣਾ
ਕਹਿੰਦੇ
ਜਗ੍ਹਾ ਜਗ੍ਹਾ ਡਰੱਗ ਵਿੱਚ ਵੇਚਦੇ ਫਿਰਦੇ ਐ ਡਰੱਗ ਇਹਨਾਂ ਦੇਸ਼ਾਂ 'ਚ ਸਰਕਾਰਾਂ ਨੂੰ ਦੋਸ਼ ਦਿੰਦੇ ਆ ਉੱਥੇ ਕਿਹਨੂੰ ਦਈਏ ਇਹ ਗੰਦ ਸਾਡੇ ਖੂਨ 'ਚ ਨਹੀਂ ਵੜ ਗਿਆ ਇਹ ਮੈਲ ਸਾਡੇ ਅੰਦਰ ਨਹੀਂ ਵੜ ਗਈ ਸਿਸਟਮ ਅਸੀਂ ਆਪ ਹੀ ਨਹੀਂ ਗੰਦਾ ਕਰੀ ਜਾਂਦੇ ਸਾਰਾ ਕੁਝ ਸਿਸਟਮ ਖਰਾਬ ਕਰੀ ਜਾਂਦੇ ਆ ਜਿੰਨਾ ਚਿਰ ਅਸੀਂ ਖੁਦ ਨੂੰ ਨਹੀਂ ਨਾ ਵੇਖਦੇ ਉਹਨਾਂ ਚਿਰ ਕੁਝ ਨਹੀਂ ਬਦਲ ਸਕਦਾ ਅਸੀਂ ਕਿੱਥੇ ਖੜੇ ਆ ਆਪਣੇ ਆਪ ਨੂੰ ਤੇ ਵੇਖੀਏ ਪਿਆਰਿਓ ਆਪਣੇ ਆਪ ਨੂੰ ਤੇ ਵੇਖੀਏ ਆਪ ਸਵਾਰੇ ਪਹਿਲਾਂ ਆਪਣੇ ਆਪ ਨੂੰ ਤੇ ਪੜ ਲਓ ਆਪ ਸਵਾਰੇ ਮੈਂ ਮਿਲ ਕੇ ਵੇਖੀਏ ਤੇ ਸਹੀ ਆਪਣੇ ਆਪ ਨੂੰ ਵੇਖੀਏ ਤੇ ਸਹੀ ਜੇ ਆਪਣਾ ਆਪ ਸਵਾਰਿਆ ਹੋਏਗਾ ਗਰੰਟੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਾਰਾ ਜੱਗ ਤੇਰੇ ਵੱਲ ਵੇਖੇਗਾ ਇਹਨੂੰ ਕਹਿੰਦੇ ਸਿੱਖ ਆਹ ਸਿੱਖ ਉਹ ਕੰਟਰੀ ਕਹਿੰਦੀ ਅਮਰੀਕਾ ਕਹਿੰਦਾ ਓਏ ਇਹਨੂੰ ਆਹ ਸਿੱਖ ਫਿਰ ਉਹ ਪੁੱਛਦੇ ਵੀ ਤੁਸੀਂ ਕਿੱਥੋਂ ਸਿੱਖਿਆ ਸਾਰਾ ਕੁਝ ਇੰਨੇ ਸੋਹਣੇ ਤੁਸੀਂ ਇੰਨੀ ਸੋਚ ਵਧੀਆ ਓਏ ਤੁਹਾਡਾ ਗੁਰੂ ਕੌਣ ਹੈ ਫਿਰ ਅਸੀਂ ਅਮਰੀਕਾ ਵਾਲਿਆਂ ਨੂੰ ਵਿਖਾਉਂਦੇ ਵੀ ਸਾਡੇ ਗੁਰੂ ਨੇ ਗੁਰੂ ਅਸੀਂ ਇੱਥੋਂ ਸਿੱਖਦੇ ਹਾਂ ਸਾਰਾ ਕੁਝ
ਸਤਿ ਸ੍ਰੀ ਅਕਾਲ
ਪਰ ਆਪਣਾ ਆਪ ਸਵਾਰ ਤੇ ਸਹੀ ਪੜੋ
ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋ
ਸਭ ਜਗ ਤੇਰਾ ਹੋਏਗਾ ਇਹ ਸੱਚ ਹੈ ਪਰ ਵੇਖਦੇ ਸਹੀ ਆਪਾਂ ਗੁਰੂ ਦੇ ਬਣ ਕੇ ਵੇਖ ਫਿਰ ਤੇ ਅਗਲਾ ਬਣੇਗਾ ਤੇਰਾ ਫਿਰ ਬੇਨਤੀ ਕਰਦਾ ਜੀ ਜਿਹੜੀ ਨੂੰਹ ਚੰਗੀ ਹੈ ਉਹਨੂੰ ਤੇ ਬੜੀਆਂ ਹੀ ਸੱਸਾਂ ਆ ਕੇ ਕਹਿੰਦੀਆਂ ਮੈਂ ਅਜੇ ਸੱਸ ਬਣਨਾ ਤੇਰੀ ਕੋਈ ਭੈਣ ਹੈ ਤੇ ਲਿਆ ਰੋਜ਼ ਅਸੀਂ ਵੇਖਦੇ ਨੀ ਚੰਗਾ ਭਰਾ ਹੋਵੇ ਵਧੀਆ ਜੌਬ ਕਰਦਾ ਹੋਵੇ ਡਿਊਟੀ ਪੱਕੀ ਕਰੇ ਅਗਲਾ ਕਹਿੰਦਾ ਯਾਰ ਤੇਰੇ ਵਰਗਾ ਬੰਦਾ ਕੋਈ ਹੋਰ ਹੈ ਤੇ ਲਿਆ ਮੇਰੇ ਕੰਮ ਤੇ ਨਾਲ ਤੇਰਾ ਭਰਾ ਹੈ ਇੰਨੇ ਚੰਗੇ ਹੋ ਯਾਰ ਤੁਸੀਂ ਇੰਨੇ ਚੰਗੇ ਹੋ ਯਾਰ ਤੁਸੀਂ ਇੰਨੇ ਵਧੀਆ ਹੁੰਦੇ ਨੇ ਸਿੱਖ ਪਰ ਸੱਚ ਕਹਿ ਰਿਹਾ ਜੀ ਮੈਨੂੰ ਨਾ ਇੱਕ ਬੰਦਾ ਚਲੋ ਵਿੱਚ ਗੱਲ ਫੇਰ ਆ ਗਈ ਯਾਦ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਸਾਡੇ ਆਰੇ ਲਿਟਰੇਚਰ ਨਹੀਂ ਜੀ ਵੰਡਦੇ ਕਹਿੰਦਾ ਅਮਰੀਕਾ ਕੈਨੇਡਾ ਚ ਲਿਟਰੇਚਰ ਵੰਡਣ ਪਰਸੋਂ ਚੌਥੇ ਦੀ ਗੱਲ ਹੈ ਮੇਰੇ ਕੋਲ ਬੈਠਾ ਬੈਠਾ ਇਦਾਂ 5 ਮਿੰਟ ਕੈਨੇਡਾ ਦਾ ਸੀ ਕਹਿੰਦਾ ਲਿਟਰੇਚਰ ਵੰਡਣ ਕਹਿੰਦੇ ਸਾਡੇ ਸਿੱਖਾਂ ਨੇ ਪ੍ਰਚਾਰ ਨਹੀਂ ਕੀਤਾ ਈਸਾਈ ਘਰ ਘਰ ਜਾ ਕੇ ਪ੍ਰਚਾਰ ਕਰਦੇ ਆ ਉਹ ਲਿਟਰੇਚਰ ਵੰਡਦੇ ਆ ਘਰ ਘਰ ਲਿਜਾ ਕੇ ਆਹ ਪੜੋ ਆਹ ਪੜੋ ਆਹ ਪੜੋ ਕਹਿੰਦੇ ਸਾਡੇ ਅਮਰੀਕਾ ਕੈਨੇਡਾ ਚ ਘਰ ਘਰ ਜਾ ਕੇ ਦੱਸਣ ਵੀ ਆਹ ਸਿੱਖ ਇਦਾਂ ਦੇ ਹੁੰਦੇ ਆ ਸਿੱਖ ਇਦਾਂ ਦੇ ਹੁੰਦੇ ਆ ਸਿੱਖ ਇਦਾਂ ਦੇ ਮੈਂ ਹੱਸਦਾ ਸੀ ਮੈਂ ਕਿਹਾ ਤੂੰ ਕਹਿੰਦਾ ਪੇਜ ਵੇਖੋ ਪੇਜ ਲਿਖਦੀ ਹੈ ਥੋੜਾ ਜਿਹਾ ਛੋਟਾ ਜਿਹਾ ਬਣਾ ਦਿੰਦੇ ਹਨ ਕਹਿੰਦਾ ਹਾਂਜੀ ਮੈਂ ਕਿਹਾ ਪੇਜ ਵੇਖੋ ਅਸੀਂ ਕਹੀਏ ਪੇਜ ਵੇਖੇ ਤਾਂ ਸਿੱਖੀ ਵੱਧ ਜੂ ਕਹਿੰਦਾ ਜੀ ਬਹੁਤ ਵੱਧਦੀ ਹੈ ਮੈਂ ਕਿਹਾ ਕਿਵੇਂ ਵੱਧ ਜੂ ਅਗਲਾ ਕਹੂਗਾ ਆਹ ਪੇਜ ਹੈ ਮੈਂ ਕਿਹਾ ਹਾਂ ਅਗਲਾ ਕਹੂਗਾ ਉਹ ਗੱਡੀ 'ਚ ਜਾਂਦਾ ਸਿੱਖ ਦਾ ਫੇਸ ਹੈ ਇਹ ਤੇ ਮਿਲਦੇ ਹੀ ਨਹੀਂ ਇੱਕ ਦੂਜੇ ਨਾਲ ਆਖੋ ਸਤਨਾਮ ਪ੍ਰੈਕਟੀਕਲਟੀ ਕੀ ਹੈ ਸਾਡੀ ਪੇਜ ਉੱਤੇ ਤੇ ਬਹੁਤ ਸੋਹਣਾ ਲਿਖਿਆ ਵੀ ਬੋਤਾ ਸਿੰਘ ਗਰਜਾ ਸਿੰਘ ਵਰਗੇ ਸੀ ਸਿੱਖ ਆਹ ਸੀ ਤਾਰੂ ਸਿੰਘ ਆਹ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਆਹ ਭਾਈ ਮਨੀ ਸਿੰਘ ਇਦਾਂ ਲਿਖ ਕੇ ਦੇ ਦਿੰਦੇ ਉਹਨਾਂ ਨੂੰ ਪੜ੍ਹੀ ਜਾਣਗੇ ਇਤਿਹਾਸ ਅੱਛਾ ਸਿੱਖਾਂ ਐਂ ਕੁਰਬਾਨੀਆਂ ਕੀਤੀਆਂ ਐਂ ਕੁਰਬਾਨੀਆਂ ਕੀਤੀਆਂ ਸਿੱਖ ਐਂ ਸਿੱਖ ਇਹੋ ਜੇ ਇੰਨੇ ਵਧੀਆ ਭਾਈ ਘਨੱਈਏ ਦੀ ਫੋਟੋ ਦੇ ਦਿੰਦੇ ਨਾਲ ਇੰਨੀ ਹੈਲਪ ਕਰਨ ਵਾਲੇ ਇੱਥੇ ਵਧੀਆ ਸਿੱਖ ਉਹ ਕਹਿਣਗੇ ਆ ਪੇਜ ਤੇ ਚੱਲ ਵਿਖਾਉਂਦੇ ਹੋ ਪੇਜ ਪਰੇ ਕਰ ਲਓ ਸਾਹਮਣੇ ਜਿਹੜੇ ਫੇਸ ਨੇ ਸਿੱਖਾਂ ਦੇ ਇਹ ਕਿਹੜੇ ਨੇ ਇਹ ਔਲਾਦ ਕਿਹਦੀ ਹੈ ਇਹ ਤੇ ਚੱਲ ਗੁਰੂ ਗੋਬਿੰਦ ਸਿੰਘ ਦੇ ਸੀ ਆਹ ਕਿਹਦੇ ਆ ਫਿਰ ਜਿਹੜੇ ਸਾਡੇ ਫਿਰ ਦਿਸਦੇ ਆ ਜਿਹੜੇ ਦਿਨ ਰਾਤ ਜਿਹੜੇ ਮੱਥੇ ਲੱਗਦੇ ਆ ਇਹ ਕੌਣ ਨੇ ਹੈ ਕੋਈ ਜਵਾਬ ਫਿਰ ਅੱਜ ਸਾਨੂੰ ਹੀ ਪੁੱਛ ਲਿਆ ਆਪਾਂ ਪੰਜਾਬ 'ਚ ਰਹਿੰਦੇ ਹਾਂ ਜੀ ਛੱਡੋ ਬਾਹਰ ਦੀਆਂ ਗੱਲਾਂ ਆਪਾਂ ਪੰਜਾਬ 'ਚ ਰਹਿੰਦੇ ਹਾਂ ਗੱਲਾਂ ਪੁੱਛੇ ਵੀ ਫੇਸ ਕਿਤਾਬਾਂ 'ਚ ਤੇ ਆਹ ਕੁਛ ਲਿਖਿਆ ਤੇ ਪਿੰਡ ਦਾ ਹਾਲ ਵੇਖ ਲਓ ਅੱਜ ਦੇ ਸਿੱਖਾਂ ਦਾ ਹਾਲ ਵੇਖ ਲਓ ਪੇਜ ਨਾ ਵਿਖਾਓ ਵਧੀਆ ਜੀਵਨ ਵਾਲੇ ਬਣ ਕੇ ਸਿੱਖੀ ਸਰੂਪ ਵਿਖਾਓ ਫੇਸ ਵਿਖਾਓ ਉਹ ਰੂਪ ਵਿਖਾਓ ਜਿਹੜਾ ਕਦੇ ਭਾਈ ਤਾਰੂ ਸਿੰਘ ਦਾ ਸੀ ਸਾਰਾ ਪਿੰਡ ਸਿਫਾਰਿਸ਼ ਕਰਨ ਵਾਸਤੇ ਗਿਆ ਸੀ ਪੂਲੇ ਪਿੰਡ ਦਾ ਸਾਰਾ ਪਿੰਡ ਕਹਿੰਦਾ ਸੀ ਛੱਡਦੇ ਜਗਰੀਆ ਤਾਰੂ ਸਿੰਘ ਨੂੰ ਇਹਦੇ ਵਰਗਾ ਬੰਦਾ ਕੋਈ ਨਹੀਂ ਉਹ ਤੇ ਠੀਕ ਹੈ ਹਰ ਭਗਤ ਨਿਰੰਜਣੀਏ ਵਰਗੇ ਚੁਗਲਖੋਰ ਨਾ ਚੁਗਲੀਓਂ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਉਹ ਤੇ ਚੁਗਲਖੋਰ ਬੰਦਾ ਕਰ ਗਿਆ ਚੁਗਲੀ ਪਰ ਸਾਰੇ ਇੱਕ ਪਾਸੇ ਹੋ ਗਏ ਸੀ ਕਹਿੰਦੇ ਤਾਰੂ ਸਿੰਘ ਵਰਗਾ ਬੰਦਾ ਕੋਈ ਨਹੀਂ ਮੁਸਲਮਾਨ ਵੀ ਉਹਦੇ ਹੱਕ 'ਚ ਖੜ ਗਏ ਹਿੰਦੂ ਵੀ ਖੜੇ ਕਹਿੰਦੇ ਸਾਡੀ ਹੈਲਪ ਇਹਨੇ ਬਹੁਤ ਕੀਤੀ ਹੈ ਬੰਦਾ ਚੰਗਾ ਹੈ ਇਦਾਂ ਦੇ ਬਣੀਏ ਅਗਲਾ ਕਵੇ ਸਿੱਖੇ ਕਿੱਥੇ ਹੋ ਤੁਸੀਂ ਆਹ ਸਾਰਾ ਕੁਝ ਕਿੱਥੋਂ ਸਿੱਖੇ ਹੋ ਜਿੱਥੇ ਜਾਈਏ ਸਾਡਾ ਪ੍ਰਭਾਵ ਪੈਣਾ ਚਾਹੀਦਾ ਹੈ ਆਸ਼ਾਸ਼ ਕਰਦੇ ਰਹਿਣ ਵੇਖਣ ਵਾਲੇ ਹੈਰਾਨ ਹੋ ਜਾਣ ਜਿੱਦਣ ਕੋਈ ਵਿਦੇਸ਼ਾਂ ਵਿੱਚ ਸਾਨੂੰ ਮਾੜਾ ਜਿਹਾ ਵੀ ਬੋਲਦਾ ਹੈ ਨਾ ਅਮਰੀਕਾ ਕੈਨੇਡਾ ਵਿੱਚ ਮਾੜਾ ਜਿਹਾ ਕੋਈ ਪੁੱਠਾ ਬੋਲ ਦਿੰਦਾ ਹੈ ਟਿੱਪਣੀ ਕਰਦੀ ਸਾਡੇ ਤੇ ਨਸਲੀ ਟਿੱਪਣੀ ਕਰਦੇ ਨੇ ਸਾਡੇ ਨਾਲ ਧੱਕਾ ਕਰਦੇ ਨੇ ਆਪਾਂ ਸਾਰੇ ਕਹਿੰਦੇ ਹਾਂ ਪਰ ਇਹ ਵੀ ਜ਼ਰੂਰ ਵੇਖਿਆ ਕਰੋ ਵੀ ਅਸੀਂ ਉਹਨਾਂ ਕੰਟਰੀਆਂ ਨਾਲ ਤੇ ਨਹੀਂ ਧੱਕਾ ਕੀਤਾ ਕਿਤੇ ਉਹਨਾਂ ਦੇਸ਼ਾਂ ਨਾਲ ਅਸੀਂ ਤੇ ਧੱਕਾ ਨਹੀਂ ਕੀਤਾ ਅਸੀਂ ਤੇ ਨਹੀਂ ਉਹਨਾਂ ਦੇ ਕਾਨੂੰਨ ਤੋੜੇ ਜਾ ਕੇ ਕਿਤੇ ਉਹਨਾਂ ਦੇ ਨਿਯਮਾਂ ਨੂੰ ਅਸੀਂ ਨਹੀਂ ਤੋੜਿਆ ਤੇ ਜਿੱਦਣ ਉਹ ਵੇਖਣ ਲੱਗ ਪਏ ਨਾ ਸਾਡੀਆਂ ਗਲਤੀਆਂ ਵੀ ਇੱਥੇ ਵੀ ਨਿਯਮ ਤੋੜਦੇ ਨੇ ਇੱਥੇ ਵੀ ਨਿਯਮ ਤੋੜਦੇ ਨੇ ਇੱਥੇ ਵੀ ਨਿਯਮ ਤੋੜਦੇ ਨੇ ਫਿਰ ਉਹ ਜਿੱਦਣ ਕਹਿਣ ਲੱਗ ਪਏ ਫੇਰ ਬਈ ਜਿੱਦਣ ਉੱਥੋਂ ਦੀਆਂ ਸਰਕਾਰਾਂ ਕਹਿਣ ਲੱਗ ਪਈਆਂ ਵੀ ਤੁਸੀਂ ਆਹ ਨਿਯਮ ਤੋੜਦੇ ਹੋ ਆ ਕੇ ਫੇਰ ਕੱਲਾ ਕੱਲਾ ਨਿਯਮ ਗਣਾਤਾ ਅਗਲੇ ਨੇ ਜਿੱਦਣ ਫਿਰ ਕੀ ਕਰਾਂਗੇ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕਿ ਗੁਰੂ ਜੀ ਦੇ ਸਿੱਖ ਬਣ ਕੇ ਵਿਖਾਈਏ ਵੀ ਇਹਨੂੰ ਕਹਿੰਦੇ ਆ ਜੀ ਸਿੱਖੀ ਸਿੱਖੀ ਸੁਣਾਈਏ ਨਾ ਸਿੱਖੀ ਵਿਖਾਈਏ ਬੱਚਿਆਂ ਨੂੰ ਸਿੱਖੀ ਬਾਰੇ ਸੁਣਾਓ ਨਾ ਗੁਰਮੁਖੋ ਜਿਉਂ ਕੇ ਵਿਖਾਓ ਵੀ ਸਿੱਖ ਇਦਾਂ ਦੇ ਹੁੰਦੇ ਆ ਆਪਣੇ ਬੱਚਿਆਂ ਨੂੰ ਇਦਾਂ ਦੇ ਬਣ ਕੇ ਵਿਖਾਓ ਫਿਰ ਪਤਾ ਲੱਗਦਾ ਹੈ ਫਿਰ ਤੁਹਾਡੇ ਬੱਚੇ ਸਿੱਖੀ ਨਾਲ ਜੁੜਨਗੇ ਨਿਆਣਿਆਂ ਨੂੰ ਜੋੜਨਾ ਚਾਹੁੰਦੇ ਹੋ ਟੀਚਰ ਬਣੋ ਬੱਚਿਆਂ ਦੇ ਧਾਰਮਿਕ ਟੀਚਰ ਪਿਤਾ ਬਣੇ ਬਾਪੂ ਜਿਹੜਾ ਜਿੰਨੇ ਬਜ਼ੁਰਗ ਤੁਸੀਂ ਰਿਟਾਇਰ ਹੋ ਜਾਂਦੇ ਹੋ ਨੌਕਰੀਆਂ ਜੌਬਾਂ ਤੋਂ ਛੁੱਟੀ ਮਿਲ ਜਾਂਦੀ ਹੈ ਜਿੰਨੇ ਬਜ਼ੁਰਗ ਹੋ ਤੁਸੀਂ ਪੋਤਿਆਂ ਦੇ ਧਾਰਮਿਕ ਟੀਚਰ ਪੋਤੇ ਪੋਤੀਆਂ ਦੇ ਬਣੋ ਸੁਣਾਓ ਉਹਨਾਂ ਨੂੰ ਗੁਰਬਾਣੀ ਜਿਉਂ ਕੇ ਵਿਖਾਓ ਇਦਾਂ ਦਾ ਹੁੰਦਾ ਸਿੱਖ ਆ ਸਿੱਖੀ ਉਹਦਾ ਪ੍ਰਭਾਵ ਤੁਹਾਡੇ ਨਿਆਣੇ ਤੇ ਪੈਣਾ ਹੈ ਜੀ ਉਸ ਚੀਜ਼ ਦਾ ਅਸਰ ਤੁਹਾਡੇ ਪਰਿਵਾਰ ਤੇ ਪੈਣਾ ਹੈ ਦਾਦਾ ਦਾਦੀ ਅਨਪੜ੍ਹ ਹੋਣ ਭਾਵੇਂ ਮੇਰੀ ਦਾਦੀ ਅਨਪੜ੍ਹ ਸੀ ਬਿਲਕੁਲ ਅਨਪੜ੍ਹ ਸੀ ਮੇਰੀ ਦਾਦੀ ਪਰ ਕੱਲੀ ਗੁਰਦੁਆਰੇ ਜਾਂਦੀ ਸੀ ਸਾਡੇ ਸਾਰੇ ਘਰ ਚੋਂ ਕੱਲੀ ਸੀ ਜਾਣ ਵਾਲੀ ਕੱਲੀ ਅੰਮ੍ਰਿਤ ਛੱਕ ਕੇ ਆਈ ਸੀ ਉਹ ਗੁਰਦੁਆਰੇ ਜਾਂਦੀ ਜਾਂਦੀ ਮੈਨੂੰ ਵੀ ਲੈ ਜਾਂਦੀ ਸੀ ਠਾਕ ਵੀ ਚੱਲ ਤੂੰ ਵੀ ਉਹਦੇ ਨਾਲ ਜਾ ਕੇ ਇਦਾਂ ਹੀ ਆਦਤ ਪੈ ਗਈ ਵੇਖੋ ਇੱਕ ਵੀ ਹੋਵੇ ਨਾ ਪਰਿਵਾਰ ਵਿੱਚ ਪਰ ਉਹ ਕੱਲਾ ਸ੍ਰੀ ਸਾਹਿਬ ਨਾ ਪਾ ਕੇ ਦਿਖਾਵੇ ਮੈਂ ਅੰਮ੍ਰਿਤ ਛਕਿਆ ਗੱਲ ਗੱਲ ਤੇ ਝੂਠ ਬੋਲੀ ਜਾਏ ਜ਼ਿੰਦਗੀ ਵਿੱਚ ਕੁਛ ਵੀ ਨਾ ਹੋਵੇ ਫਿਰ ਨਹੀਂ ਫਿਰ ਨਹੀਂ ਵਧੀਆ ਜੀਵਨ ਜਿਉਂ ਕੇ ਵਿਖਾਓ ਤੁਹਾਡੇ ਬੱਚੇ ਇਹ ਕਹਿਣ ਮੈਨੂੰ ਤੇਰੇ ਵਰਗਾ ਪਿਓ ਹਰ ਜਨਮ ਵਿੱਚ ਮਿਲੇ ਬਾਪੂ ਤੇਰੇ ਵਰਗਾ ਪਿਓ ਮੈਨੂੰ ਹਰ ਜਨਮ ਵਿੱਚ ਮਿਲੇ ਸਾਹਿਬਜ਼ਾਦੇ ਕਹਿੰਦੇ ਨਹੀਂ ਹੋਣੇ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਵਰਗਾ ਜੇ ਜਨਮ ਕੋਈ ਹੋਰ ਹੈ ਜੇ ਜਨਮ ਕੋਈ ਹੋਰ ਹੈ ਤੇ ਸਾਨੂੰ ਤੁਹਾਡੇ ਵਰਗਾ ਬਾਪੂ ਮਿਲੇ ਸਾਹਿਬਜ਼ਾਦੇ ਕਹਿੰਦੇ ਨਹੀਂ ਹੋਣੇ ਗੁਰੂ ਗੋਬਿੰਦ ਸਿੰਘ ਨੂੰ ਤੇ ਕੀ ਗੁਰੂ ਗੋਬਿੰਦ ਸਿੰਘ ਨਹੀਂ ਕਹਿੰਦੇ ਹੋਣਗੇ ਵੀ ਜੇ ਅਗਲੇ ਜਨਮ ਨੇ ਤੇ ਮੈਨੂੰ ਤੁਹਾਡੇ ਵਰਗੇ ਪੁੱਤ ਸਦਾ ਮਿਲਦੇ ਰਹਿਣ ਜਿਹੜੇ ਇੰਨੀਆਂ ਉਮਰਾਂ ਵਿੱਚ ਇੰਨੀ ਦ੍ਰਿੜਤਾ ਵਾਲੇ ਹੋਣਗੇ ਕਹਿੰਦੇ ਨਹੀਂ ਹੋਣਗੇ ਗੁਰੂ ਗੋਬਿੰਦ ਸਿੰਘ ਵੀ ਮਾਂ ਗੁਜਰੀ ਤੇਰੇ ਵਰਗੀ ਮਾਂ ਮੈਨੂੰ ਹਰ ਜਨਮ ਵਿੱਚ ਮਿਲੇ ਹਰ ਜਨਮ ਵਿੱਚ ਤੂੰ ਆਵੇਂ ਮੈਂ ਤੇਰੀ ਹੀ ਕੁੱਖੋਂ ਜਨਮ ਲਵਾਂ ਇਦਾਂ ਦੀ ਮਾਂ ਬਣ ਕੇ ਵਿਖਾਇਆ ਤੂੰ ਮੈਨੂੰ ਤੇ ਕਿੱਥੇ ਇਹ ਨੇ ਤੇ ਕਿੱਥੇ ਉਹ ਵੀ ਨੇ ਰਾਮ ਰਾਏ ਤੂੰ ਮੇਰਾ ਕੁਛ ਨਹੀਂ ਲੱਗਦਾ ਗੁਰੂ ਹਰ ਰਾਏ ਸਾਹਿਬ ਕਹਿੰਦੇ ਨੇ ਪੁੱਤ ਮੇਰਾ ਹੈ ਪਰ ਜਾ ਭਾਜਾ ਮੇਰੇ ਮੱਥੇ ਨਾ ਲੱਗੀ ਅੱਜ ਤੋਂ ਬਾਅਦ ਜੇ ਸੱਚ ਤੇ ਨਹੀਂ ਤੁਰ ਸਕਦਾ ਆਪਣਾ ਆਪ ਜੇ ਸਵਾਰ ਨਹੀਂ ਸਕਦਾ ਤੂੰ ਕੁਛ ਨਹੀਂ ਲੱਗਦਾ ਮੇਰਾ ਜਾ ਭੱਜਾ ਇੱਥੇ ਪੁੱਤ ਹੈ ਮੇਰਾ ਤੂੰ ਮੇਰਾ ਕੁਛ ਨਹੀਂ ਲੱਗਦਾ ਜਾ ਦੌੜ ਜਾ ਜੇ ਆਪਣਾ ਆਪ ਸਵਾਰਨ ਦੀ ਹਿੰਮਤ ਨਹੀਂ ਇੱਥੇ ਆਪਣੇ ਆਪ ਨੂੰ ਕੱਢਣਾ ਪੈਂਦਾ ਪਤਾ ਸਾਰਾ ਕੁਝ ਹੀ ਹੈ ਜਿਹੜਾ ਆਪਣੇ ਆਪ ਤੇ ਜਿੱਤਣਾ ਨਾ ਸਕਿਆ ਉਹਨੂੰ ਵੇਖੋ ਇੱਕ ਗੱਲ ਆਪਾਂ ਪਹਿਲੇ ਦੀਵਾਨ ਵਿੱਚ ਵੀ ਕੀਤੀ ਸੀ ਤੁਹਾਨੂੰ ਚੇਤਾ ਹੋਏਗਾ ਕਿ 50% ਫੌਜੀ ਅਗਲਾ ਘਰ ਹੋਵੇ ਤਾਂ ਉਹਦੀ ਟ੍ਰੇਨਿੰਗ ਅਗਲੀ ਹੁੰਦੀ ਹੈ 50% ਅਗਲਾ ਘਰ ਹੋਵੇ 50% ਦ੍ਰਿੜਤਾ ਹੋਵੇ ਉਹਦੇ ਵਿੱਚ ਤਾਂ ਹੀ ਆਰਮੀ ਟ੍ਰੇਨਿੰਗ ਕਰਾ ਸਕਦੀ ਹੈ ਆਰਮੀ ਕਹਿੰਦੀ ਹੈ ਬਈ ਫਿਜ਼ੀਕਲੀ ਫਿੱਟ ਹੋਵੇ ਮੈਂਟਲੀ ਵੀ ਫਿੱਟ ਹੋਵੇ ਤਾਂ ਟ੍ਰੇਨਿੰਗ ਕਰਾਵਾਂਗੇ ਅਗਲੀ ਥੋੜ੍ਹਾ ਜਿਹਾ ਤੇ ਇੱਧਰ ਲੱਗਣ ਵਾਲਾ ਹੋਵੇ ਆਪ ਆ ਬਾਕੀ ਤਾਂ ਸਾਰਾ ਕੁਝ ਹੀ ਪਤਾ ਹੈ ਭਾਈ ਆਪਣੇ ਆਪ ਨਾਲ ਜਿਹੜਾ ਝਗੜਾ ਕਰਨਾ ਆਪਣੇ ਆਪ ਤੋਂ ਜਿਹੜਾ ਫਤਿਹ ਪਾਉਣੀ ਹੈ ਜਿੱਤਣਾ ਹੈ ਜਿਹੜਾ ਇਹ ਔਖਾ ਹੈ ਮੇਰੇ ਵਰਗਾ ਕਹਿੰਦਾ ਸ਼ਰਾਬ ਨਾ ਪੀਓ ਇਹ ਤੇ ਸ਼ਰਾਬ ਦੀ ਬੋਤਲ ਕਹਿੰਦੀ ਹੈ ਨਾ ਪੀਓ ਸ਼ਰਾਬ ਸਿਹਤ ਲਈ ਬੋਲੋ ਜੀ ਸ਼ਰਾਬ ਸਿਹਤ ਲਈ ਇਹ ਤੇ ਬੋਤਲ ਬੋਲਦੀ ਹੈ ਵੀ ਸ਼ਰਾਬ ਮਾੜੀ ਹੈ ਬੱਚੇ ਨੂੰ ਪਤਾ ਸ਼ਰਾਬ ਮਾੜੀ ਹੈ ਬੱਚੇ ਨੂੰ ਪਤਾ ਨਸ਼ਾ ਮਾੜਾ ਹੈ ਪਰ ਗੱਲ ਉੱਥੇ ਆ ਕੇ ਖੜਨੀ ਹੈ ਜਦੋਂ ਆਪਣੇ ਆਪ ਨੂੰ ਉਹ ਸ਼ੀਸ਼ੇ ਵਿੱਚ ਵੇਖਣਾ ਪੈਣਾ ਹੈ ਆਪਣੇ ਦਾਗ ਵੇਖਣੇ ਪੈਣਗੇ ਆਪਣੇ ਮਨ ਨਾਲ ਲੜਨਾ ਪੈਣਾ ਹੈ ਆਪਣੇ ਆਪ ਨੂੰ ਜਿੱਤਣਾ ਪੈਣਾ ਹੈ ਤੇਰੀ ਲੜਾਈ ਕਿਸੇ ਦੂਜੇ ਨਾਲ ਨਹੀਂ ਆਪਣੇ ਆਪ ਨਾਲ ਹੈ ਸਿਧਾਂਤ ਸਮਝ ਵਿੱਚ ਆ ਜਾਂਦੇ ਨੇ ਪ੍ਰੈਕਟੀਕਲ ਨਹੀਂ ਹੁੰਦੇ ਲਾਈਫ ਵਿੱਚ ਲਾਗੂ ਨਹੀਂ ਹੁੰਦੇ ਸਮਝ ਸਾਰੀ ਹੀ ਆ ਰਹੀ ਹੈ ਅੱਜ ਦੀ ਜਵਾਨੀ ਤੋਂ ਕੋਈ ਗੱਲ ਉੱਪਰ ਦੀ ਨਹੀਂ ਲੰਘ ਰਹੀ ਆ ਹੁਣ ਦੀਵਾਨ ਚੱਲਦਾ ਮੈਨੂੰ ਲੱਗਦਾ ਲੱਖ ਬੰਦਾ ਤੇ ਇੱਥੇ ਬੈਠਾ ਹੋਣਾ ਲੱਖਾਂ ਸੰਗਤਾਂ ਘਰਾਂ 'ਚ ਸੁਣਦੀਆਂ ਹੋਣਗੀਆਂ ਅੱਜ ਦਾ ਪ੍ਰੋਗਰਾਮ 5 ਲੱਖ ਬੰਦਾ ਸੁਣ ਲਏਗਾ ਮੈਨੂੰ ਲੱਗਦਾ 4-4 ਲੱਖ TRP ਹੁੰਦੀ ਹੈ ਨੈੱਟ ਤੇ ਸੁਣਨ ਵਾਲੇ ਜਿਹੜੇ ਪ੍ਰੋਗਰਾਮ ਪਰ ਗੱਲ ਤੇ ਇਹ ਹੈ ਵੀ ਸਮਝ ਤੇ ਸਾਰਾ ਕੁਝ ਹੀ ਆਈ ਜਾਂਦਾ ਅੱਜ ਪਰ ਜਦੋਂ ਗੱਲ ਇੱਥੇ ਨਿਬੜਦੀ ਹੈ ਵੀ ਜਦੋਂ ਆਪਣੇ ਮਨ ਨਾਲ ਝਗੜਾ ਕਰਨਾ ਪੈਂਦਾ ਹੈ ਉਹ ਜਿਹੜੀ ਚੀਜ਼ ਆ ਉਹ ਸਾਡੇ 'ਚ ਹੈ ਨਹੀਂ ਇੱਥੇ ਆ ਕੇ ਫੇਰ ਨਾ ਗਿਆਨ ਗਿਆਨ ਦੀਆਂ ਗੱਲਾਂ ਸਾਰੇ ਜੱਗ ਗਿਆਨੀ ਜੱਗ ਹੀ ਹੈ ਗਿਆਨੀਆਂ ਦਾ ਬਿਰਲਾ ਆਚਾਰੀ ਉਹ ਲਾਗੂ ਕੋਈ ਕੋਈ ਕਰਦਾ ਦੁਨੀਆ ਹੀ ਫਿਰਦੀ ਹੈ ਗਿਆਨੀਆਂ ਦੀ ਤੇ ਇੱਥੇ ਜਿਹਨੂੰ ਮਰਜ਼ੀ ਪੁੱਛ ਲਓ ਗੱਲਾਂ ਸਾਰੀ ਬਹੁਤ ਸੋਹਣੀਆਂ ਕਰਦੇ ਆ ਜੱਗ ਹੈ ਗਿਆਨੀਆਂ ਦਾ ਪਰਸੋਂ ਵੀ ਕਿਹਾ ਸੀ ਨਾ ਵੀ ਪੈਨ ਕਾਪੀ ਲਓ ਕੱਲੇ ਕੱਲੇ ਪਿੰਡ 'ਚ ਚੱਲਦੇ ਆ ਪਰਸੋਂ ਕਿਹਾ ਸੀ ਦੁਬਾਰਾ ਕਹਿੰਦਾ ਵੇਖੋ ਮੇਰੇ ਉਹ ਨੌਜਵਾਨ ਵੀਰੋ ਕੱਲੇ ਕੱਲੇ ਪਿੰਡ 'ਚ ਨਾ ਤੁਸੀਂ ਜਾਓ ਆਪੋ ਆਪਣੇ ਪਿੰਡਾਂ ਵਿੱਚ ਤੁਸੀਂ ਜਾ ਕੇ ਨਾ ਹਰੇਕ ਘਰ 'ਚ ਜਾਇਓ ਹਰੇਕ ਬੰਦੇ ਨੂੰ ਹਰੇਕ ਬੀਬੀ ਨੂੰ ਹਰੇਕ ਨੂੰ ਪੁੱਛਿਓ ਵੀ ਘਰ ਦੇ ਜੇ 5 ਜੀ ਨੇ ਇਦਾਂ ਭਾ ਲਿਓ ਹਾਂਜੀ ਦੱਸਿਓ ਜੀ ਵੀ ਸ਼ਰਾਬ ਮਾੜੀ ਹੈ ਕਿ ਚੰਗੀ ਹੈ ਕਹਿਣਗੇ ਬਹੁਤ ਮਾੜੀ ਹੈ ਦੱਸਿਓ ਜੀ ਨਸ਼ੇ ਮਾੜੇ ਨੇ ਕਿ ਚੰਗੇ ਨੇ ਸਾਰੇ ਕਹਿਣਗੇ ਬਹੁਤ ਮਾੜੇ ਨੇ ਤੁਸੀਂ ਪੁੱਛਿਓ ਦਾਜ ਲੈਣਾ ਮਾੜਾ ਹੈ ਕਿ ਚੰਗਾ ਕਹਿਣਗੇ ਬਹੁਤ ਮਾੜਾ ਹੈ ਜੀ ਭਰੂਣ ਹੱਤਿਆ ਕਰਨੀ ਬੱਚਿਆਂ ਨੂੰ ਪੇਟ 'ਚ ਮਾਰਨਾ ਮਾੜਾ ਹੈ ਕਿ ਚੰਗਾ ਉਹ ਬਹੁਤ ਮਾੜਾ ਹੈ ਰਿਸ਼ਵਤ ਲੈਣੀ ਦੇਣੀ ਮਾੜੀ ਹੈ ਕਿ ਚੰਗੀ ਕਹਿਣਗੇ ਬਹੁਤ ਮਾੜੀ ਹੈ ਹਰ ਗੱਲ 'ਚ ਇਦਾਂ ਹੀ ਬੋਲ ਲਿਖਣਗੇ ਫਾਲਤੂ ਦੇ ਖਰਚੇ ਕਰਨੇ ਜੀ ਵਿਆਹਾਂ ਤੇ ਕਹਿਣਗੇ ਵੀ ਬਹੁਤ ਮਾੜੇ ਨੇ ਸਾਰਾ ਕੁਝ ਸੁਣ ਕੇ ਤੁਸੀਂ ਐ ਨਾ ਕਾਪੀ ਚੈੱਕ ਕਰਿਓ ਕੱਲੇ ਕੱਲੇ ਬੰਦੇ ਨੂੰ ਪਿੰਡ ਦੇ ਵਿੱਚ ਜੇ 1000 ਵੋਟ ਹੈ 1500 ਵੋਟ ਹੈ ਕੱਲੇ ਕੱਲੇ ਨੂੰ ਪੁੱਛਿਓ ਘਰ ਆ ਕੇ ਜਦੋਂ ਐ ਬੈਠੋਗੇ ਨਾ ਨੌਜਵਾਨੋ 5-7 ਜਣੇ ਇਦਾਂ ਬਹਿ ਜਿਓ ਫਿਰ ਵੇਖਿਓ ਤੁਹਾਨੂੰ ਇਹ ਲੱਗੂ ਵੀ ਯਾਰ ਸਾਰੇ ਵਧੀਆ ਬੰਦੇ ਤੇ ਰਹਿੰਦੀ ਮੇਰੇ ਪਿੰਡ 'ਚ ਨੇ ਇੰਨੇ ਵਧੀਆ ਵਿਚਾਰ ਆਖੋ ਸਤਨਾਮ ਸਾਰੇ ਪਿੰਡ ਦੇ ਵਿਚਾਰ ਇੰਨੇ ਵਧੀਆ ਇੱਕ ਤੋਂ ਇੱਕ ਵਧੀਆ ਵਿਚਾਰ ਦੇਣਗੇ ਲੋਕ ਤੁਹਾਨੂੰ ਇੱਕ ਤੋਂ ਇੱਕ ਵਧੀਆ ਗੱਲ ਕਰਨਗੇ ਗੱਲਾਂ ਮੈਨੂੰ ਤੇ ਕੱਖ ਨਹੀਂ ਆਉਂਦੀਆਂ ਜਿਹੜੀਆਂ ਤੁਹਾਨੂੰ ਆਉਂਦੀਆਂ ਗੱਲਾਂ ਬੜੀਆਂ ਸੋਹਣੀਆਂ ਜਾਣਦੇ ਆ ਜੀ ਅੱਜ ਦੀ ਘੜੀ ਵਿੱਚ ਗੱਲਾਂ ਸਾਰੇ ਜਾਣਦੇ ਆ ਕੱਖ ਨਹੀਂ ਮੈਨੂੰ ਆਉਂਦਾ ਤੁਸੀਂ ਬਹੁਤ ਕੁਝ ਜਾਣਦੇ ਹੋ ਜਿੰਨੀਆਂ ਮਰਜ਼ੀ ਕਰਾ ਲਓ ਐ ਲੱਗੂ ਤੁਹਾਨੂੰ ਵੀ ਸਾਰੇ ਯਾਰ ਜਿੰਨੇ ਸਾਧ ਸੰਤ ਨੇ ਮੇਰੇ ਪਿੰਡ 'ਚ ਹੀ ਰਹਿੰਦੇ ਨੇ ਪਰ ਹੈਰਾਨ ਉਦੋਂ ਹੋ ਜਾਓਗੇ ਜਿਨ੍ਹਾਂ ਨੇ ਆਰਕੈਸਟਰਾ ਲਵਾਣੀਆਂ ਨੇ ਗਾਉਣ ਵਾਲੇ ਲਵਾਉਣੇ ਨੇ 10-10 ਲੱਖ ਖਰਚਣਾ ਹੈ ਕਾਪੀ ਤੇ ਉਹਨਾਂ ਨੇ ਵੀ ਲਿਖਾਇਆ ਸੀ ਵੀ ਇਹ ਸਭ ਕੰਜਰਖਾਨੇ ਮਾੜੇ ਹੀ ਨੇ ਆਖੋ ਸਤਨਾਮ ਪਰ ਕਰਨਗੇ ਹੈਰਾਨ ਹੋ ਜਾਓਗੇ ਜਿਹੜੇ ਬੰਦਿਆਂ ਨੇ ਲਿਖਾਇਆ ਸੀ ਵੀ ਸ਼ਰਾਬ ਮਾੜੀ ਹੈ ਉਹ ਸ਼ਾਮ ਨੂੰ ਠੇਕੇ ਤੇ ਬੈਠੇ ਦਿਸਣਗੇ ਤੈਨੂੰ ਜਿਹਨੇ ਲਿਖਾਇਆ ਸੀ ਉਹ ਬੇਬੇ ਵੀ ਤੈਨੂੰ ਲਿਖਾ ਦੂ ਵੀ ਭਾਈ ਭਰੂਣ ਹੱਤਿਆ ਮਾੜੀ ਹੈ ਜਿਹੜੀ ਸੱਸ ਉਹ ਵੀ ਲਿਖਾਊ ਜਿਹਨੇ ਦੋ ਵਾਰੀ ਨੂੰਹ ਨੂੰ ਧੱਕੇ ਨਾਲ ਲੈ ਕੇ ਗਈ ਹੈ ਕਹਿੰਦੇ ਸਫਾਈ ਕਰਾਉਣੀ ਹੈ ਬੇਟੀ ਹੈ ਧੀ ਹੈ 50-50 ਹਜ਼ਾਰ ਰੁਪਈਏ ਟੈਸਟ ਤੇ ਲਾ ਕੇ ਉਹਨੇ ਢਿੱਡ ਵਿੱਚ ਧੀ ਨੂੰ ਮਾਰਿਆ ਹੈ ਮੈਂ ਹਰ ਉਸ ਬੇਬੇ ਨੂੰ ਕਹਿੰਦਾ ਬੇਬੇ ਤੂੰ ਸਦਾ ਬੈਠੀ ਨਹੀਂ ਰਹਿਣਾ ਇਹ ਪਾਪ ਨਾ ਖੱਟਿਆ ਕਰੋ ਅੱਜ ਕੱਲ੍ਹ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ ਹਰ ਬੱਚਾ ਆਪਣੇ ਕਰਮ ਨਾਲ ਲੈ ਕੇ ਆਏਗਾ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਅੱਜ ਧੀਆਂ ਪਹੁੰਚ ਰਹੀਆਂ ਨੇ ਇਹ ਪਾਪ ਛੱਡ ਦਿਓ ਇਹ ਕੰਮ ਕਰਨੇ ਅੱਜ ਜਿਹੜੀ ਸੱਸ ਹੈ ਕਿਸੇ ਸਮੇਂ ਉਹ ਵੀ ਤੇ ਧੀ ਬਣ ਕੇ ਜੰਮੀ ਸੀ ਕਿਸੇ ਦੇ ਘਰ ਜਿਹੜੀ ਅੱਜ ਸੱਸ ਹੈ ਧੀ ਬਣ ਕੇ ਜੰਮੀ ਸੀ ਇਹਨੂੰ ਆਪਣੀ ਜੀਵਨ ਵਿੱਚ ਲੈ ਕੇ ਆਓ ਜੀ ਗੱਲਾਂ ਬਹੁਤ ਸੋਹਣੀਆਂ ਕਰ ਲੈਂਦੇ ਆਪਾਂ ਪਰ ਲਾਗੂ ਨਹੀਂ ਕਰਦੇ ਆਪਣੇ ਆਪ ਨਾਲ ਝਗੜਾ ਕਰੋ ਜਿੱਤੋ ਆਪਣੇ ਆਪ ਤੋਂ ਫਤਿਹ ਪਾ ਕੇ ਵਿਖਾਓ ਜੇ ਇੱਥੇ ਨਾ ਜਿੱਤ ਸਕੇ ਜ਼ਿੰਦਗੀ ਦੀ ਬਾਜੀ ਜਿੱਤ ਨਾ ਸਕੇ ਇਹ ਜਿੱਤਣੀ ਪੈਣੀ ਹੈ ਤੈਨੂੰ ਆਪ ਤੇਰੇ ਨਾਲ ਲੜਨਾ ਪੈਣਾ ਕਿਸੇ ਨਾਲ ਨਹੀਂ ਲੜਨਾ ਪੈਣਾ ਤੈਨੂੰ ਤੇਰੇ ਨਾਲ ਲੜਨਾ ਪੈਣਾ ਹੈ ਮੈਨੂੰ ਮੇਰੇ ਨਾਲ ਲੜਨਾ ਪੈਣਾ ਹੈ ਸਾਡੀ ਆਪੋ ਆਪਣੀ ਲੜਾਈ ਹੈ ਤੇ ਆਪੋ ਆਪਣੇ ਮੋਰਚੇ ਹੈ ਆਪੋ ਆਪਣੇ ਗੁਰੂ ਦੀ ਕਿਰਪਾ ਨਾਲ ਅਕਲ ਲੈ ਕੇ ਜਿੱਤ ਕੇ ਵਿਖਾਉਣਾ ਹੈ ਤੇਰੇ ਨਾਲ ਜੁੜੇ ਹੋਏ ਜਿੱਤ ਜਾਂਦੇ ਹੈ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਹਾਰ ਉਹ ਗਏ ਜਿਹੜੇ ਠੱਗੇ ਗਏ, ਜਿਹੜੇ ਲੁੱਟੇ ਗਏ ਹਾਰ ਗਏ, ਪਰ ਤੇਰੇ ਨਾਮ ਨਾਲ ਜੁੜ ਕੇ ਤੇਰੀ ਬਾਣੀ ਨਾਲ ਜੁੜ ਕੇ ਜਿੱਤ ਜਾਈਦਾ ਹੈ, ਇਹ ਮੋਰਚਾ ਫਤਿਹ ਹੋ ਜਾਂਦਾ ਭਾਈ। ਇਸ ਕਰਕੇ ਏਦਾਂ ਦੇ ਬਣ ਕੇ ਵਿਖਾਈਏ ਮੇਰੇ ਵੀਰੋ, ਜਿਹੜੀ ਫੈਕਟਰੀ 'ਚ ਕੰਮ ਕਰਦਾ ਤੈਨੂੰ ਲੋਕੀ ਕਹਿਣ ਤੇਰੇ ਵਰਗਾ ਹੋਰ ਹੈ ਤੇ ਲੈ ਕੇ ਆ, ਜਿਹੜੀ ਜਗ੍ਹਾ ਵੀ ਕੰਮ ਕਰਦਾ ਹੈ ਤੈਨੂੰ ਏਦਾਂ ਕਹਿਣ ਲੋਕ, ਓਏ ਯਾਰ ਤੂੰ 5000 ਵੱਧ ਮੈਂ ਚੱਲਿਆ ਜੀ ਛੱਡ ਕੇ ਮਾਰਾ ਨਹੀਂ ਖਾਂਦਾ, ਪਰ ਇੰਨਾ ਵਧੀਆ ਬਣ ਕੇ ਵਿਖਾਈ ਅਗਲਾ ਕਵੇ ਯਾਰ ਤੈਨੂੰ 5000 ਵੱਧ ਦੇਣਾ ਪਵੇ, ਰੱਖਣਾ ਅਸੀਂ ਤੈਨੂੰ ਹੀ ਹੈ, ਆਖੋ ਸਤਨਾਮ ਏਦਾਂ ਦਾ ਬਣ ਕੇ ਵਿਖਾ, ਫੇਰ ਕਹਾਂਗੇ ਵੀ ਆਹ ਆਹ ਗੱਲ ਬਣੀ, ਰੱਖਣਾ ਮੈਂ ਤੈਨੂੰ ਹੀ ਹੈ, ਏਦਾਂ ਦਾ ਬਣ ਕੇ ਵਿਖਾ। ਸੱਸ ਏਦਾਂ ਦੀ ਬਣ ਕੇ ਵਿਖਾਵੇ ਨੂੰ ਕਵੇ ਹਰ ਜਨਮ ਵਿੱਚ ਤੂੰ ਮੇਰੀ ਸੱਸ ਬਣੇ, ਇੰਨੀ ਵਧੀਆ ਬਣ ਕੇ ਨੂੰ ਵੀ ਏਦਾਂ ਦਾ ਬਣ ਕੇ ਵਿਖਾ। ਜ਼ਿੰਮੇਵਾਰੀਆਂ ਜਿੰਨੀਆਂ ਤੁਹਾਡੇ ਤੇ ਪਈਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਣਾ ਨਿਭਾ ਕੇ ਵਿਖਾਓ। ਫਿਰ ਬੇਨਤੀ ਕਰਦਾ, ਟੀਚਰ ਕੋਈ ਅਹੁਦਾ ਨਹੀਂ ਜ਼ਿੰਮੇਵਾਰੀ ਹੈ, ਪ੍ਰੋਫੈਸਰ ਕੋਈ ਅਹੁਦਾ ਨਹੀਂ ਜ਼ਿੰਮੇਵਾਰੀ ਹੈ, ਗੁਰੂ ਕੋਈ ਅਹੁਦਾ ਨਹੀਂ, ਬੋਲੋ ਕੀ ਹੈ ਤੇ ਦੱਸੋ, ਗੁਰੂ ਨਾਨਕ ਨੇ ਜ਼ਿੰਮੇਵਾਰੀ ਪੂਰੀ ਨਿਭਾਈ ਕਿ ਨਹੀਂ ਨਿਭਾਈ, ਬੋਲੋ। ਗੁਰੂ ਗੋਬਿੰਦ ਸਿੰਘ ਨੇ ਜ਼ਿੰਮੇਵਾਰੀ ਨਿਭਾਈ ਕਿ ਨਹੀਂ ਨਿਭਾਈ, ਗੁਰੂ ਤੇ ਹਰੇਕ ਹੀ ਬਣਿਆ ਫਿਰਦਾ ਹੈ, ਇੱਥੇ ਹਰੇਕ ਹੀ ਗੁਰੂ ਬਣਿਆ ਫਿਰਦਾ ਜੀ, ਜਗ੍ਹਾ ਜਗ੍ਹਾ ਗੁਰੂ ਲੱਭਦੇ ਨੇ ਤੁਹਾਨੂੰ, ਅੱਜ ਪੰਜਾਬ 'ਚ ਬਥੇਰੇ ਫਿਰਦੇ ਹੈ, ਬਾਹਰਲਿਆਂ ਦੇ ਵੇਖੋ ਜਗ੍ਹਾ ਜਗ੍ਹਾ ਗੁਰੂ ਹੈ, ਪਰ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ। ਤੇ ਜੇ ਸਾਨੂੰ ਗੁਰੂ ਨੇ ਕਿਹਾ ਨਾ ਵੀ ਸਿਰ ਰੱਖ ਕੇ ਆ ਜੇ ਸਿੱਖ ਬਣਨਾ ਹੈ, ਤੇ ਉਹਨਾਂ ਨੇ ਵੀ ਸਿਰ ਵਾਰ ਕੇ ਵਿਖਾਏ ਹੈ, ਇਹ ਬੜੀ ਵੱਡੀ ਜ਼ਿੰਮੇਵਾਰੀ ਹੈ। ਤੇ ਸਾਡੇ ਗੁਰੂ ਜੀ ਜ਼ਿੰਮੇਵਾਰੀ ਨਿਭਾ ਗਏ, ਤੇ ਅਸੀਂ ਜੇ ਸਿੱਖ ਹਾਂ ਤੇ ਅਸੀਂ ਕਿਉਂ ਨਹੀਂ ਨਿਭਾਉਣੀ ਜ਼ਿੰਮੇਵਾਰੀ? ਕੋਈ ਸ਼ੌਂਕ ਨਹੀਂ ਚੜਿਆ ਸਿੱਖ ਬਣਨ ਦਾ, ਜੇ ਸਿਰ ਥੱਲੇ ਉਖਲੀ ਇਹ ਜੇ ਸਿਰ ਦੇਣਾ ਨਾ ਏਦਾਂ ਨੀਵਾਂ ਹੋ ਕੇ ਜੇ ਪਵਾਉਣ ਲੱਗਿਆ ਗਾਤਰਾ, ਆ ਸਰੀਸਾ ਪਵਾ ਲਈ, ਜੇ ਬਣ ਗਿਆ ਤੂੰ ਵੀ ਹਾਂ ਮੈਂ ਸਿਪਾਹੀ ਬਣ ਗਿਆ, ਅੱਜ ਤੋਂ ਬਾਅਦ ਜ਼ਿੰਮੇਵਾਰੀ, ਉਹ ਤੋਂ ਬਾਅਦ ਜ਼ਿੰਮੇਵਾਰੀ ਪੈ ਗਈ, ਫਿਰ ਤੂੰ ਸਿੱਖ ਬਣ ਕੇ ਵਿਖਾ, ਜਿੱਥੇ ਜਾਵੇਂ ਪ੍ਰਚਾਰ ਹੋਵੇ, ਤੇਰਾ ਅਸਰ ਹੋਵੇ। ਭਾਈ ਤਾਰੂ ਸਿੰਘ ਹੋਣਾ ਦਾ ਚਲੋ ਉਹ ਗੱਲ ਕਰ ਲੈਂਦੇ ਹਾਂ ਥੋੜ੍ਹੀ ਜੀ, ਜਿਵੇਂ ਆਪਾਂ ਬਚਨ ਪੜ੍ਹਿਆ ਸੀ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ, ਪੜ੍ਹੋ ਪੰਗਤ।
ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤ ਗੁਰ ਪੂਰਾ।
ਇੱਥੇ ਗੁਰੂ ਜੀ ਕਹਿੰਦੇ ਹੈ ਜਾ ਕਉ ਹਰ ਰੰਗ ਸੱਚ ਦਾ ਇਸ਼ਕ, ਸੱਚ ਦਾ ਪ੍ਰੇਮ, ਹਰ ਪਰਮਾਤਮਾ ਸੱਚ ਅਸਲ ਜਿਹੜਾ ਹੈ, ਰੰਗ ਕਹੀਏ ਪ੍ਰੇਮ, ਜਿਹਨੂੰ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਜਿਹੜਾ ਸੱਚਾ ਬਣ ਗਿਆ ਉਹ ਸੂਰਮਾ, ਸੱਚਾ ਬਣ ਗਿਆ ਜਿਹੜਾ ਹਰ ਕੰਮ ਜ਼ਿੰਮੇਵਾਰੀ ਨਾਲ ਤੇ ਸਹੀ ਕਰੇਗਾ ਉਹ ਹੈ ਸੂਰਮਾ। ਗੁਰੂ ਜੀ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ। ਤੇ ਸੂਰਮਾ ਇਹ ਨਹੀਂ, ਸੂਰਮ ਗਤੀ ਕੋਈ ਦੌਲਿਆਂ ਦੀ ਸ਼ੈ ਨਹੀਂ ਭਾਈ, ਸੂਰਮਾ ਹੋਣਾ ਇਹ ਕੋਈ ਦੌਲਿਆਂ ਦੀ ਸ਼ੈ ਨਹੀਂ, ਬਹਾਦਰੀਆਂ ਦੌਲਿਆਂ ਦੀ ਸ਼ੈ ਨਹੀਂ, ਇਹ ਤੇ ਅੰਦਰ ਦੀ ਤਾਕਤ ਹੈ। ਇੱਥੇ ਹੁਣ ਜਿਹੜੀ ਅਗਲੀ ਪੰਕਤੀ ਆਉਣੀ ਹੈ ਨਾ, ਆਤਮ ਜਿਣਾ ਹੈ, ਆਤਮ ਜਿਣੇ ਦਾ ਮਤਲਬ ਹੈ ਆਪਣੇ ਆਪ ਨੂੰ ਜਿੱਤੇ, ਜਿਹੜੀ ਗੱਲ ਆਪਾਂ ਕਰਦੇ ਸੀ ਪਹਿਲਾਂ ਵੀ ਲੜਾਈ ਤੇਰੀ ਆਪਣੇ ਆਪ ਨਾਲ ਹੈ, ਕਿਸੇ ਨਾਲ ਕੋਈ ਲੜਾਈ ਨਹੀਂ, ਆਪਣੇ ਆਪ ਨੂੰ ਜਿੱਤ, ਸਾਹਮਣੇ ਬੋਤਲ ਪਈ ਹੈ ਐ ਕਹਿ ਵੀ ਜੋ ਮਰਜ਼ੀ ਹੋ ਜੇ ਨਹੀਂ ਪੀਣੀ, ਸਾਹਮਣੇ ਪਿਆ ਸਾਰਾ ਕੁਝ, ਪਰ ਸਾਡਾ ਹਾਲ ਵੇਖ ਲਓ ਜੀ। ਕਈ ਬੰਦੇ ਨਾ ਜੀ ਏਦਾਂ ਦੀਵਾਨ ਲੱਗਣ ਗਏ, ਉਹ ਫਿਰ ਭਾਵੁਕ ਹੋ ਕੇ ਨਾ ਅੰਮ੍ਰਿਤ ਛਕ ਲੈਂਦੇ, ਚਲੋ ਜੀ ਛਕ ਲਓ ਛਕ ਲਓ ਛਕ ਲਓ ਛਕ ਲਓ, ਤੇ ਮੁੜ ਕੇ ਜਦੋਂ ਆਹ ਹੁਣ ਵਿਆਹ ਢੰਗ ਜੇ ਆਉਂਦੇ ਸ਼ੁਰੂ, ਵਿਆਹਾਂ ਤੇ ਤੁਰੀ ਰਹੀਦਾ, ਕਦੇ ਉੱਥੇ ਤੁਰ ਕੇ ਕਦੇ ਉੱਥੇ ਤੁਰ ਕੇ, ਗਾਂ ਫਿਰ ਜਦੋਂ ਵਿਆਹਾਂ ਤੇ ਜਾਣਾ ਹੈ ਫਿਰ ਬੋਤਲਾਂ ਵੀ ਖੁੱਲੀਆਂ ਹੁੰਦੀਆਂ ਨੇ ਮੁਰਗੇ ਸ਼ੁਰਗੇ ਸਾਰੇ ਇਹ ਫਿਰ ਇਕੱਲੇ ਹੀ ਅੰਮ੍ਰਿਤ ਤੇ ਛਕ ਲੈਂਦਾ ਕਹੇ ਕਹਾਏ ਤੇ ਮੁੜ ਕੇ ਲੰਘ ਗਏ ਦੋ ਚਾਰ ਮਹੀਨੇ ਫਿਰ ਐਂ ਵੇਖੀ ਜਾਂਦਾ ਉਹਨਾਂ ਕੰਨੀ ਵੀ ਕਦੇ ਡੋਂਗਿਆਂ ਜਾਂ ਕੰਨੀ ਵੇਖੀ ਜਾਂਦਾ ਹੈ ਕਹਿੰਦੇ ਉਹ ਕਲੇਜੀਆਂ ਕੰਨੀ ਵੇਖੀ ਜਾਂਦਾ ਹੈ ਜਾਰਾ ਰੋਸਟਡ ਜਾਂ ਕੀਤਾ ਪਿਆ ਇੱਧਰ ਇੱਦਾਂ ਵੇਖੀ ਜਾਂਦਾ ਨਾ ਆ ਆਹ ਬ੍ਰੈਂਡ ਕਿਹੜਾ ਆ ਇੱਦਾਂ ਵੇਖਦਾ ਫਿਰ ਉਹਨਾਂ ਨੂੰ ਪੁੱਛੀ ਜਾਊਗਾ ਅੱਛਾ ਇਹ ਬਈ ਇਹ ਚੜ੍ਹਦੀ ਹੈ ਕਿੰਨਾ ਕੁ ਅਸਰ ਇਹਦੇ ਕਿਵੇਂ ਟੇਸਟ ਕਿਵੇਂ ਟੇਸਟ ਕਿਵੇਂ ਇੱਦਾਂ ਫਿਰ ਪੁੱਛੂਗਾ ਫਿਰ ਕਦੇ ਉਹ ਖਾਣ ਵਾਲਿਆਂ ਨੂੰ ਵੀ ਨਮਕ ਕਿਵੇਂ ਹੈ ਤਾਂ ਇਹ ਦੱਸੀ ਜਰਾ ਐ ਜਾਣੀ ਕਿ ਜੀ ਆ ਰਾਲਾਂ ਤੇ ਆਪਣੀਆਂ ਡਿੱਗਦੀਆਂ ਉਹੋ ਜਿਹੇ ਬੰਦੇ ਨੂੰ ਤੁਸੀਂ ਪੁੱਛ ਲਓ ਉਹੋ ਜਿਹੇ ਬੰਦੇ ਨੂੰ ਪੁੱਛ ਲਓ ਉਹ ਜਿਵੇਂ ਹੁਣ ਵੀ ਉਹ ਬੈਠਾ ਸੀ ਕਿ ਕਹਿੰਦੇ ਪੈਲਸ ਵਿੱਚ ਵਰਤੀ ਘਟਨਾ ਹੈ ਮੈਨੂੰ ਦੱਸੀ ਬੰਦੇ ਨੇ ਕਹਿੰਦਾ ਪੈਲਸ 'ਚ ਬਹਿ ਗਿਆ ਉਹ ਕਹਿੰਦਾ ਮੈਂ ਜਾ ਕੇ ਪੁੱਛਿਆ ਸਾਡੇ ਸਾਡੇ ਬੋਲਦੇ ਨੇ ਜਿੱਦਾਂ ਪਾਕਿਸਤਾਨੀ ਜਿਹੜੇ ਆਏ ਹੋਏ ਉਹ ਬੋਲਦੇ ਨਾ ਉਹ ਭਾਈਆ ਇੱਦਾਂ ਬੋਲਦੇ ਆ ਉਹ ਭਾਈਆ ਕੀ ਹਾਲ ਹੈ ਤੇਰਾ ਉਹਨੂੰ ਪੁੱਛਿਆ ਸਾਡੀ ਸਾਡੀ ਭਾਸ਼ ਬੋਲੀ ਇਦਾਂ ਦੀ ਹੈ ਜਿਹੜੀ ਸਾਡੇ ਵਾਲੇ ਅਸਲੀ ਬੋਲਦੇ ਉਹ ਆਂਦਾ ਉਹ ਭਾਈਆ ਕੀ ਹਾਲ ਹੈ ਤੇਰਾ ਆਂਦਾ ਹਾਲ ਕਾਹਦਾ ਪੁੱਛਣਾ ਹੈ ਜਿਹੋ ਜੀ ਬਾਜਾਂ ਵਾਲੇ ਨੇ ਸਾਡੇ ਕਰਮਾਂ 'ਚ ਮੂੰਗੀ ਮਸਰੀ ਲਿਖੀ ਹੈ ਖਾਈ ਜਾਂਦੇ ਆ ਸਾਡਾ ਕਾਹਦਾ ਹਾਲ ਹੈ ਸੋਫੀ ਬੰਦਿਆਂ ਦਾ ਪੈਲਸ ਵਿੱਚ ਬੈਠਾ ਨੈਗੇਟਿਵਿਟੀ ਇੰਨੀ ਆਈ ਪਈ ਬੁਰਾ ਹਾਲ ਸਾਡਾ ਕਾਹਦਾ ਹਾਲ ਹੈ ਜੀ ਜਿਹੋ ਜੀ ਮੂੰਗੀ ਮਸਰੀ ਲਿਖੀ ਹੈ ਖਾਈ ਜਾਂਦੇ ਆ ਬਸ ਦੁਖੀ ਹੋਇਆ ਪਿਆ ਇੱਦਾਂ ਦੇ ਦੁਖੀ ਵੀ ਨੇ ਕਈ ਅੰਮ੍ਰਿਤ ਛਕੀ ਫਿਰਦੇ ਨੇ ਦੁਖੀ ਬਹੁਤ ਨੇ ਵੀ ਲੈ ਯਾਰ ਪਹਿਲਾਂ ਹੀ ਜਥੇਦਾਰ ਬਣ ਕੇ ਐਵੇਂ ਹੀ ਬਾਬੇ ਜੇ ਮਗਰ ਲੱਗ ਕੇ ਛਕ ਲਿਆ ਜੀ ਇਹਦੇ ਅੰਦਰੋਂ ਕਰਦਾ ਪੂਰਾ ਇਹ ਉਹ ਲੋਕ ਨੇ ਵੀ ਸ਼ੇਰ ਨੂੰ ਗਧਿਆਂ ਨੂੰ ਸ਼ੇਰਾਂ ਦੀ ਖੱਲ ਪਾਤੀ ਤੇ ਲੋਕਾਂ ਨੂੰ ਤੇ ਲੱਗਦਾ ਵੀ ਸ਼ੇਰ ਹੈ ਤੇ ਜਿੱਦਣ ਕਿਤੇ ਪੁਰਾਣੇ ਗਧਿਆਂ ਵਿੱਚ ਜਾਂਦੇ ਨੇ ਫਿਰ ਹਿਣਕਣ ਲੱਗ ਪੈਂਦੇ ਨੇ ਗਧੇ ਹਿਣਕਦੇ ਹੁੰਦੇ ਨੇ ਨਾਲ ਵਾਲੇ ਫਿਰ ਜੀ ਕਰਦਾ ਆਪਣਾ ਵੀ ਫਿਰ ਇਹ ਵੀ ਹਿਣਕਦੇ ਨੇ ਫਿਰ ਪਤਾ ਲੱਗ ਜਾਂਦਾ ਵੀ ਖੱਲ ਪਾਈ ਹੋਈ ਹੈ ਯਾਰ ਅੰਦਰੋਂ ਕੋਈ ਨਹੀਂ ਬਦਲਿਆ ਹੈ ਪੁਰਾਣਿਆਂ ਯਾਰਾਂ ਵਿੱਚ ਬਹਿ ਕੇ ਮਾਫ਼ ਕਰਨਾ ਉਹੀ ਭੈੜੀਆਂ ਗੱਲਾਂ ਕਰਦਾ ਹੈ ਮੇਰਿਓ ਵੀਰੋ ਭਰਾਵੋ ਆਤਮ ਜਿਣੈ ਨੂੰ ਸਮਝੋ ਆਪ ਸਵਾਰੇ ਇਹਨੂੰ ਸਮਝੋ ਆਪਣੇ ਆਪ ਨੂੰ ਕੱਢਣਾ ਪੈਣਾ ਤੈਨੂੰ ਆਪਣੇ ਆਪ ਨਾਲ ਜਿੱਦਣ 10-11 ਬੇਲੀਆਂ 'ਚ ਬੈਠਾ ਹੋਵੇ ਨਾ ਅਗਲਾ ਕਵੇ ਵੀ ਯਾਰੇ ਅੰਮ੍ਰਿਤ ਛਕ ਕੇ ਸਿੱਖ ਬਣਿਆ ਸਿੱਖ ਇਹ ਸਿੱਖ ਹੈ ਭਾਈ ਲਹਿਣਾ ਜੀ ਵਰਗਾ ਇਹ ਪੱਕਾ ਬੰਦਾ ਹੈ ਜਿੱਦਣ ਉਵੇਂ ਜਿਵੇਂ ਪੁਰਾਣਿਆਂ ਯਾਰਾਂ 'ਚ ਬਹਿ ਕੇ ਜਦੋਂ ਗੱਲਾਂ ਚੱਲਦੀਆਂ ਨੇ ਵੀ ਉਹ ਪੁਰਾਣੀਆਂ ਗੱਲਾਂ ਗੱਲਾਂ ਬਾਤਾਂ ਉਹੀ ਨੇ ਸੋਚ ਉਹੀ ਹੈ ਵਿਚਾਰ ਉਹੀ ਨੇ ਫਿਰ ਅਗਲਾ ਕਹਿੰਦਾ ਯਾਰਾ ਕਿਰਪਾਨ ਵੀ ਕਾਹਨੂੰ ਪਾਈ ਫਿਰਦਾ ਗੱਲਾਂ ਤੇ ਤੇਰੀਆਂ ਸਾਰੀਆਂ ਪਹਿਲਾਂ ਬਦਲਿਆ ਤੇ ਤੂੰ ਹੈ ਨਹੀਂ ਸੋਚ ਤੇ ਤੇਰੀ ਬਦਲੀ ਨਹੀਂ ਤੇ ਤੂੰ ਆਪਣੇ ਯਾਰਾਂ 'ਚ ਬਹਿੰਦਾ ਨਾ ਜੇ ਕਿਤੇ ਵਧੀਆ ਬੰਦਾ ਬਣ ਕੇ ਤੇ ਤੈਨੂੰ ਤੇਰੇ ਯਾਰਾਂ ਨੇ ਕਹਿਣਾ ਸੀ ਯਾਰ ਜਿਵੇਂ ਤੂੰ ਬਣਿਆ ਨਾ ਸਾਨੂੰ ਵੀ ਬਣਾ ਕਿਉਂਕਿ ਤੇਰੀ ਜ਼ਿੰਮੇਵਾਰੀ ਜਦੋਂ ਤੂੰ ਸਿੱਖੀ ਨੂੰ ਜ਼ਿੰਮੇਵਾਰੀ ਸਮਝਿਆ ਸਿੱਖ ਬਣ ਕੇ ਤੂੰ ਹਰ ਪੁਆਇੰਟ ਤੇ ਅਵੇਅਰ ਰਿਹਾ ਨਾ ਵੀ ਮੇਰੀ ਜ਼ਿੰਮੇਵਾਰੀ ਹੈ ਯਾਰ ਮੈਂ ਅੱਜ ਸਿੱਖ ਬਣ ਗਿਆ ਮੇਰੀ ਜ਼ਿੰਮੇਵਾਰੀ ਹੈ ਵੀ ਐਸਾ ਸਾਰਾ ਕੁਝ ਕਰਾਂ ਗਲਤੀ ਨਾ ਮੈਂ ਕਰਾਂ ਆਲਾ ਦੁਆਲਾ ਵੇਖ ਕੇ ਤੁਰਾਂ ਆਲਾ ਦੁਆਲਾ ਵੇਖ ਕੇ ਬੋਲਾਂ ਵੇਖ ਕੇ ਖਾਵਾਂ ਸੋਚ ਕੇ ਸਮਝ ਕੇ ਵਿਵੇਕੀ ਬਣ ਕੇ ਮੈਂ ਵਿਚਾਰਵਾਨ ਹਾਂ ਮੈਂ ਵਿਵੇਕੀ ਹਾਂ ਮੈਂ ਜਬਲੀਆਂ ਨਾ ਮਾਰਾਂ ਹਰ ਚੀਜ਼ ਤੇ ਅਵੇਅਰ ਹੋ ਕੇ ਜਦੋਂ ਸੋਚਣ ਲੱਗ ਪਿਆ ਫਿਰ ਜੋ ਕਰੇਗਾ ਵਧੀਆ ਹੀ ਕਰੇਗਾ ਫਿਰ ਤੇਰਾ ਪ੍ਰਭਾਵ ਵੇਖੀ ਪੈਂਦਾ ਜਿੱਥੇ ਜਿੱਥੇ ਜਾਏਗਾ ਲੋਕੀ ਕਹਿਣਗੇ ਯਾਰ ਆਹ ਸਿੱਖੀ ਇੰਨਾ ਵਧੀਆ ਬੰਦਾ ਕਿਸੇ ਦੇ ਵਿਆਹ 'ਚ ਅਗਲੇ ਨੇ ਸੱਦ ਲਿਆ ਸਮਝ ਗਿਆ ਤੂੰ ਵੀ ਖਾਣ ਨਹੀਂ ਜਾਣਾ ਯਾਰ ਜੇ ਮਾਮੇ ਨੇ ਸੱਦਿਆ ਨਾ ਉਹਨਾਂ ਦੇ ਪੁੱਤਾਂ ਤੋਂ ਵੱਧ ਕੰਮ ਕਰਕੇ ਆਵਾਂਗੇ ਤਿੰਨ ਦਿਨ ਜਾਣਾ ਲੈ ਤੂੰ ਦਿਨ ਰਾਤ ਕਦੇ ਮੰਜੇ ਇਕੱਠੇ ਕਰਦਾ ਕਦੇ ਬਿਸਤਰੇ ਇਕੱਠੇ ਕਰਦਾ ਕਦੇ ਹਲਵਾਈਆਂ ਨੂੰ ਸਾਂਭਦਾ ਤਿੰਨ ਦਿਨ ਲਾਇਆ ਮਾਮਾ ਕਹੂ ਯਾਰ ਮੈਨੂੰ ਵੀ ਅੰਮ੍ਰਿਤ ਛਕਾ ਦੇ ਤੈਨੂੰ ਆਹ ਕੁਝ ਕਿੰਨੇ ਸਿਖਾਇਆ ਕਹਿੰਦੇ ਜੀ ਜ਼ਿੰਮੇਵਾਰੀ ਹੈ ਕਾਰਡ ਪਹੁੰਚਿਆ ਸੀ ਸੋਚਿਆ ਵੀ ਚਲੋ ਭੈਣ ਦਾ ਵਿਆਹ ਹੈ ਭਰਾ ਦਾ ਵਿਆਹ ਹੈ ਆਪਣਿਆਂ ਤੋਂ ਵੱਧ ਕੇ ਕਰੇਗਾ ਜਿੱਦਣ ਤੇਰਾ ਮਾਮਾ ਮਾਮੀ ਨਾ ਅੰਮ੍ਰਿਤ ਛਕਣਗੇ ਤਾਂ ਕਹਿੰਦੀ ਜਦੋਂ ਚੌੜਾ ਹੋ ਕੇ ਪ੍ਰਾਹੁਣਾ ਬਣ ਕੇ ਐਂ ਬਹਿ ਜਾਂਦਾ ਵੀ ਲਿਆਓ ਜੀ ਆਹ ਲਿਆਓ ਕਹਿੰਦੇ ਚੱਡੋ ਪਰੇ ਤੂੰ ਆ ਬਾਟਾ ਚੱਕੀ ਫਿਰਦਾ ਮੈਂ ਨੀ ਤੁਹਾਡੇ ਭਾਂਡਿਆਂ 'ਚ ਖਾਂਦਾ ਪਰੇ ਲੈ ਜਾਓ ਮੈਂ ਨੀ ਤੁਹਾਡੇ ਭਾਂਡਿਆਂ 'ਚ ਖਾਣਾ ਪਰੇ ਮੇਰੇ ਲਈ ਸਪੈਸ਼ਲ ਆਹ ਬਣਾਓ ਉਹ ਕਹਿੰਦੇ ਛੱਡ ਦੋ ਪਰੇ ਵੱਡਾ ਸਿੱਖ ਤੂੰ ਛੱਡ ਪਰੇ ਮੈਂ ਨਹੀਂ ਆ ਖਾਣਾ ਪਰੇ ਲੈ ਜਾਓ ਇਹਦੇ ਹੱਥ ਦਾ ਨਹੀਂ ਮੈਂ ਖਾਣਾ ਇਹਨੇ ਹੱਥ ਲਾਤਾ ਆ ਮੇਰੀ ਚੀਜ਼ ਜੂਠੀ ਕਰਤੀ ਮੈਂ ਐਨੇ ਲੈ ਦੱਸ ਆ ਕੁਛ ਕਰਦੇ ਫਿਰਨੇ ਆ ਕੀ ਜ਼ਿੰਮੇਵਾਰੀ ਨਿਭਾ ਉਹ ਬਣ ਕੇ ਵਿਖਾਓ ਹਰ ਸਿੱਖ ਰੋਲ ਮਾਡਲ ਬਣ ਕੇ ਵਿਖਾਏ ਭਾਈ ਲੈਣਾ ਜੀ ਗੁਰੂ ਨਾਨਕ ਦੇ ਸਿੱਖ ਸਨ ਮਾਡਲ ਬਣ ਕੇ ਵਿਖਾਇਆ ਫਿਰ ਗੁਰੂ ਬਣੇ ਹਰ ਸਿੱਖ ਮਾਡਲ ਬਣਦਾ ਪੁਰਾਣੇ ਵੇਲਿਆਂ 'ਚ ਹਰ ਸਿੱਖ ਰੋਲ ਮਾਡਲ ਹੁੰਦਾ ਸੀ ਹਰ ਸਿੱਖ ਰੋਲ ਮਾਡਲ ਅੱਜ ਜੀ ਨਹੀਂ ਕਰਦਾ ਸਿੱਖ ਬਣਨ ਨੂੰ ਸਿੱਖ ਨੂੰ ਵੇਖ ਕੇ ਬਹੁਤੇ ਸਿੱਖ ਅੱਜ ਕੱਲ ਐ ਬਹੁਤੇ ਸਾਡੇ ਚ ਭੈਣ ਭਰਾ ਸਾਡੇ ਬਹੁਤੇ ਅੱਜ ਅੰਮ੍ਰਿਤਧਾਰੀ ਬਣਨ ਤੋਂ ਇਹ ਇਸ ਗੱਲੋਂ ਹੀ ਕਹਿੰਦੇ ਆ ਕਹਿੰਦੇ ਯਾਰ ਜੇ ਇਹਨੂੰ ਸਿੱਖੀ ਕਹਿੰਦੇ ਅਸੀਂ ਨਹੀਂ ਬਣਨਾ ਸਾਡੇ ਭੈਣ ਭਰਾ ਸਿੱਖ ਤਾਂ ਹੀ ਨਹੀਂ ਬਣਦੇ ਵੇਖ ਵੇਖ ਕੇ ਸਾਡੇ ਵੱਲ ਵੀ ਯਾਰ ਜੇ ਇਹਨੂੰ ਐਡੀਆਂ ਭੈੜੀਆਂ ਤੁਸੀਂ ਆ ਨੈੱਟ ਦੇ ਉੱਤੇ ਵੇਖੋ ਕਮੈਂਟ ਪੜ੍ਹ ਕੇ ਵੇਖੋ ਇਹਨਾਂ ਲੋਕਾਂ ਦੇ ਵਟਸਐਪਾਂ ਤੇ ਸ਼ਬਦ ਵੇਖੋ ਆ ਚੱਲਦੇ ਨੇ ਨਾ ਗੱਲ ਭੈੜੀਆਂ ਤੋਂ ਭੈੜੀਆਂ ਗਾਲਾਂ ਕੱਢਦੇ ਆ ਤੇ ਪਿੱਛੇ ਲਿਖਿਆ ਹੁੰਦਾ ਖਾਲਸਾ ਨਾ ਦੇ ਮਗਰ ਖਾਲਸਾ ਐਡੀਆਂ ਭੈੜੀਆਂ ਭੈੜੀਆਂ ਗਾਲਾਂ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਆਪਾਂ ਫਿਰ ਕਹਿੰਦੇ ਆ ਯਾਰ ਜੇ ਇਹਨੂੰ ਸਿੱਖੀ ਕਹਿੰਦੇ ਆ ਨਾ ਤੇ ਫਿਰ ਤੇ ਇਹੋ ਜਿਹੀ ਸਿੱਖੀ ਤੋਂ ਬਿਨਾਂ ਹੀ ਚਾਹੀਦਾ ਅਸੀਂ ਮਾਡਲ ਨਹੀਂ ਬਣ ਕੇ ਵਿਖਾਇਆ ਉਹ ਸਿੱਖ ਨਹੀਂ ਬਣ ਕੇ ਵਿਖਾਇਆ ਜਿੱਦਾਂ ਦੇ ਭਾਈ ਤਾਰੂ ਸਿੰਘ ਵਰਗੇ ਬਣਦੇ ਸੀ ਤੇ ਲੜਾਈ ਆਪਣੇ ਆਪ ਨਾਲ ਹੈ ਗੱਲ ਫਿਰ ਉੱਥੇ ਲੈ ਕੇ ਚੱਲੀਏ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਹਾਂਜੀ ਆਤਮ ਜਿਣਾ
ਆਤਮ ਜਿਣੇ ਸਗਲ ਵਸ ਤਾਂ ਕੇ ਜਾ ਕਾ ਸਤਿਗੁਰ ਪੂਰਾ
ਮੈਂ ਬੇਨਤੀ ਕਰਾਂਗਾ ਵੀ ਜਿਹੜੇ ਰਾਹ ਬਣਿਆ ਨਾ ਰਾਹ ਉਹਦੇ ਵਿੱਚ ਤੁਸੀਂ 2 ਕੁ ਫੁੱਟ ਜਗ੍ਹਾ ਛੱਡੋ ਬੀਬੀਆਂ ਬੀਬੀਆਂ ਵਾਲੇ ਪਾਸੇ ਥੋੜਾ ਥੋੜਾ ਖਿਸਕ ਜਾਓ ਬੀਬੀਆਂ ਥੋੜਾ ਥੋੜਾ ਇਹਨੂੰ ਹੋ ਜਾਓ ਇੱਧਰ ਨੂੰ ਪੜਦਿਆਂ ਕੰਨੀ ਨੂੰ ਤੇ ਸਿੰਘ ਪੜਦੇ ਇੱਧਰ ਨੂੰ ਥੋੜਾ ਜਿਹਾ ਬਸ ਰਾਹ ਛੱਡ ਦਿਓ ਉਹ ਸੇਵਾਦਾਰਾਂ ਨੂੰ ਨਾ ਕਹਿਣਾ ਪਵੇ ਫਿਰ ਧਿਆਨ ਸਭ ਦਾ ਹਿੱਲਣਾ ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਤੇ ਆਪਾਂ ਫਿਰ ਅਜੇ ਪੰਜ ਪਿਆਰੇ ਆਏ ਤੇ ਹੈ ਨਹੀਂ ਮੇਰਾ ਖਿਆਲ ਫਿਰ ਭਾਈ ਪਹਿਰੇਦਾਰੋ ਫਿਰ ਨਾ ਤੁਸੀਂ ਰੋਕੋ ਸੇਵਾਦਾਰੋ ਫਿਰ ਤੇ ਬਹਿ ਜਾਓ ਭਾਈ ਜਦੋਂ ਆਉਣਗੇ ਫਿਰ ਤੇ ਆਪੇ ਹੀ ਰਾਹ ਕਰਾ ਦੇਵਾਂਗੇ ਸਟੇਜ ਤੋਂ ਹੀ ਬੋਲ ਦੇਣਾ ਮੈਂ ਆਪੇ ਹੀ ਰਾਹ ਛੱਡ ਦੇਣਾ ਸਾਰਿਆਂ ਨੇ ਪੰਜ ਪਿਆਰੇ ਜਦੋਂ ਆ ਗਏ ਆਪੇ ਹੀ ਕਰ ਦੇਣਗੇ ਬਹਿ ਜਾਓ ਕਿਰਪਾ ਕਰਕੇ ਲਓ ਵੀ ਹੁਣ ਆਪਾਂ ਧਿਆਨ ਜੋੜੀਏ ਜਰਾ ਹੁਣ ਹਾਜ਼ਰ ਰਹੋ ਕਾਇਮ ਰਹੋ ਚਲੋ ਆਪਾਂ ਇੱਕ ਪੜ੍ਹ ਲੈਂਦੇ ਉਹਨਾਂ ਚਿਰ ਫਿਰ ਪੰਗਤੀ ਮਨ ਲੱਗਾ ਰਹਿੰਦਾ
ਸਾਹਿਬ ਦਾ ਕਰਨੇ ਜੇ ਦੀਦਾ
ਵੇਖ ਆਪਣੇ ਆਪ ਨੂੰ ਕਿੰਨਾ ਕੁ ਜਿੱਤਿਆ ਆਪਣੇ ਆਪ ਨੂੰ ਕਿੰਨਾ ਕੁ ਜਿੱਤਿਆ ਬਾਹਰ ਨਾ ਵੇਖ ਰੱਬ ਬਾਹਰੋਂ ਨਹੀਂ ਦਿਸਣਾ ਸਹੀ ਬਣ ਕੇ ਵਿਖਾ ਸੱਚਾ ਬਣ ਕੇ ਵਿਖਾ ਤੂੰ ਖੁਦ ਰੱਬ ਹੈ ਤੂੰ ਖੁਦ ਪਰਮਾਤਮਾ ਹੈ ਬਣ ਕੇ ਵਿਖਾ
ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਝਾਤੀ 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 ਸਾਹਿਬ ਦਾ ਕਰਨੇ ਜੇ ਦੀਦਾ ਅੰਦਰ ਮਾਰੋ ਝਾਤੀ
ਜਾ ਕੇ ਤੀਰਥ ਨਾਵੇਂ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇਂ
ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ ਵਧਾਵੇਂ ਜਾ ਕੇ ਤੀਰਥ ਨਾਵੇਂ ਪੜ ਪੜ ਕੇ ਮਾਨ
ਥੋੜਾ ਥੋੜਾ ਰਾਹ ਛੱਡ ਦਿਓ ਬਈ ਪੰਜ ਪਿਆਰਿਆਂ ਨੇ ਆਉਣਾ ਬੀਬੀਓ ਥੋੜਾ ਥੋੜਾ ਖਿਸਕ ਜਾਓ ਸਿੰਘੋ ਤੁਸੀਂ ਵੀ ਰਾਹ ਬਣਾਓ ਮਾੜਾ ਜਿਹਾ ਵਿੱਚੋਂ ਰਾਹ ਬਣਾਓ ਥੋੜਾ ਥੋੜਾ ਹੋ ਜਾਓ ਜੀ ਹੋ ਜਾਓ ਫਟਾਫਟ
ਐਵੇਂ ਨਾ ਥਾਂ ਥਾਂ ਤੱਕ ਜਾਵਾ ਐਵੇਂ ਕਿਉਂ ਹੋਇਆ ਖੱਜਲ ਖੁਆ ਅੰਦਰ ਮਾਰੋ ਜਾਤੀ ਸਾਹਿਬ ਦਾ ਕਰਨਾ ਦੀਦਾਰ 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 ਅੰਦਰ ਮਾਰੋ ਜਾਤੀ
ਆਓ ਜੀ ਸਾਰੀ ਸੰਗਤ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਭੈਣਾਂ ਨੂੰ ਬੇਨਤੀ ਹੈ ਜੀ ਬੈਠ ਜਾਓ ਬੀਬੀ ਉਹ ਸਾਰੀਆਂ ਭੈਣਾਂ ਮੇਰੇ ਵੀਰ ਭਰਾ ਸਾਰੇ ਬੈਠ ਜਾਓ ਆਓ ਜਿਹੜੇ ਅੰਮ੍ਰਿਤ ਛਕ ਕੇ ਆਏ ਹੈ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ ਜਿਹੜੇ ਗੁਰੂ ਵਾਲੇ ਬਣ ਕੇ ਆਏ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਬਣਾਇਆ ਸੱਚੇ ਪਾਤਸ਼ਾਹ ਕਿਰਪਾ ਕਰਨ
ਨਿਭ ਜਾਣ ਕਲਗੀਆਂ ਵਾਲਿਓ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਓ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਓ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ
ਬਸ ਬਥੇਰੀ ਜਗ੍ਹਾ ਵੀ ਕੋਈ ਨੀ ਬਸ ਹੁਣ ਨਾ ਆਪ ਸਾਈਡ ਤੇ ਹੋ ਜਾਓ ਬਸ ਜਿੱਥੇ ਕੋਈ ਹੁਣ ਬੈਠਾ ਬੈਠਾ ਰਹਿਣ ਦਿਓ ਕੋਈ ਨੀ
ਜੀ ਆਇਆ ਨੂੰ 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 ਜੀ ਜੀ ਆਇਆ ਨੂੰ ਜੀ ਆਇਆ ਆਇਆ ਨੂੰ ਜੀ 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 ਆਇਆ ਨੂੰ ਮੇਰੇ ਕਲਗੀ ਧਰ ਤੇ ਜਾਇਆ ਨੂੰ ਆਤਾ ਸਾਹਿਬ ਤੌਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਆਤਾ ਸਾਹਿਬ ਤੌਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਜਿਹੜੇ ਅੰਮ੍ਰਿਤ ਛੱਕ ਕੇ ਆਇਓ ਰਾਹ ਜੀ ਬਹਿ ਜਾਓ ਭਾਈ ਇੱਥੇ ਰਾਹ ਜੀ ਬੈਠ ਜਾਓ ਰਾਹ ਬਣਿਆ ਰਾਹ ਚ ਹੀ ਬਹਿ ਜਾਓ ਬਈ ਬਹਿ ਜਾਓ ਖੜੇ ਨਾ ਹੋਵੋ ਬਹਿ ਜਾਓ ਜਿਹੜੇ ਰਾਹ ਚ ਖੜੇ ਹੋ ਬਹਿ ਜਾਓ
ਕਲਗੀ ਧਰ ਤੇ ਜਾਇਆ ਨੂੰ ਆਤਾ ਸਾਹਿਬ ਕੌਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਆਤਾ ਸਾਹਿਬ ਕੌਰ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਕਿਰਪਾ ਕਰਕੇ ਬਹਿ ਜਾਓ ਖੜੇ ਨਾ ਹੋਵੋ ਹੁਣ ਕੋਈ ਵੀ ਰਾਹ ਚ ਹੀ ਬਹਿ ਜਾਓ 360 ਪ੍ਰਾਨੀ ਗੁਰੂ ਵਾਲੇ ਬਣੇ ਆ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਹੁਤ ਬਹੁਤ ਵਧਾਈ ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਅ ਹੈ, ਜਿਨ੍ਹਾਂ ਨੂੰ ਖੁਸ਼ੀ ਹੈ, ਸੰਗੋ ਨਾ ਸਤਿਗੁਰ ਦੇ ਵਧੇ ਪਰਿਵਾਰ ਦਾ ਚਾਅ ਹੈ, ਸਮਾਗਮ ਦੀ ਖੁਸ਼ੀ ਹੈ, ਜਦੋਂ ਜਕਾਰਾ ਲੱਗੇ ਬਾਹਾਂ ਦੋਵੇਂ ਖੜੀਆਂ ਰੱਖਿਓ, ਸੰਗੇ ਉਹਨਾਂ ਦੁਬਾਰਾ ਨਾ ਕਹਿਣਾ ਪਵੇ ਆਪਾਂ ਕਿਹੜਾ ਕੋਈ ਵੋਟਾਂ ਮੰਗਦੇ ਹਾਂ। ਇਹ ਤੇ ਇੱਕ ਜੋਸ਼ ਭਰਨ ਲਈ ਹੈ ਭਾਈ, ਹੋਰਾਂ ਦਾ ਵੀ ਮਨ ਕਰੇ ਕਾਇਮ ਹੋ ਜਾਣ ਸਾਰੇ, ਆਓ ਸਾਰੇ ਰੱਖਿਓ ਇੱਕ ਮਿੰਟ ਲਈ,
ਬੋਲੇ ਸੋ ਨਿਹਾਲ ਸਤਿਆ ਕਾਲ,
ਰਾਜ ਕਰੇਗਾ
ਸਾਲ ਸਾਲੇ ਤੇ,
ਕੀ ਸੰਤ ਕੀ
ਜੀਤ,
ਸੰਤ ਕੀ
ਜੀਤ,
ਭੂਲ ਦੇ ਨਿਸ਼ਾਨ ਰਹਿ
ਮਹਾਰਾਜ ਦੇ,
ਮਨ ਦੇ ਦੀਵਾਨ
ਰਹਿ ਮਹਾਰਾਜ ਦੇ,
ਬੋਲੇ ਸੋ ਨਿਹਾਲ
ਸਤਿਆ ਕਾਲ,
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
ਸਤਿਆ ਕਾਲ,
ਆ ਗਿਆ ਭਈ ਤਬੈ ਬੁਲਾਇਓ, ਹਮ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ, ਗੁਰੂ ਮਾਨਿਓ, ਗੁਰੂ ਮਾਨਿਓ, ਬੋਲੇ ਸੋ ਨਿਹਾਲ
ਸਤਿਆ ਕਾਲ,
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 ਰਾਜ ਕਰੇਗਾ
ਖਾਲਸਾ
ਦੇਸ਼ ਦੇ
ਫਤਿਹ ਹੈ,
ਪੰਥ ਕੀ
ਜੀਤ,
ਪੰਥ ਕੀ
ਜੀਤ,
ਪੰਥ ਕੀ
ਜੀਤ,
ਬੋਲੇ ਸੋ ਨਿਹਾਲ
ਸਤਿਆ ਕਾਲ,
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 ਸੱਜ ਜਾਓ ਜੀ, ਹੁਣ ਖੜੇ ਨਹੀਂ ਹੋਣਾ, ਬਸ ਅੱਧਾ ਘੰਟਾ ਲੱਗਣਾ ਹੈ, ਦੋ ਘੰਟੇ ਹੋ ਗਏ, 7:30 ਸ਼ੁਰੂ ਹੋਇਆ ਸੀ ਦੀਵਾਨ ਅੱਜ ਤੇ 9:30 ਹੋ ਗਏ ਆ ਜੀ, ਦੋ ਘੰਟੇ ਹੋ ਗਏ, ਬਸ ਥੋੜੇ ਮਿੰਟ ਹੀ ਰਹਿ ਗਏ ਹੁਣ। ਰੋਜ਼ ਰੋਜ਼ ਤੇ ਸਮਾਂ ਨਹੀਂ ਮਿਲਦਾ, ਸਬੱਬ ਨਾਲ ਸਾਰੇ ਆਪਾਂ ਇਕੱਠੇ ਹੁੰਦੇ ਹਾਂ, ਬਸ ਕਿਰਪਾ ਕਰਕੇ ਜਿੱਥੇ ਵੀ ਆਉਣਾ ਚੰਗੇ ਸਿੱਖ ਬਣ ਕੇ ਵਿਖਾ, ਪਿਤਾ ਉਹ ਤੇ ਚੰਗੇ ਪਿਤਾ ਬਣ ਕੇ ਵਿਖਾ। ਜ਼ਿੰਮੇਵਾਰੀਆਂ ਦਾ ਆਪੇ ਹੀ ਪਤਾ ਵੀ ਕੀ, ਟੀਚਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਆਪ ਹੀ ਪਤਾ, ਦੱਸਣ ਦੀ ਲੋੜ। ਜਿਹੜਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਸਮਝਣਾ ਮੰਨਣਾ ਉਹਦੀ ਜ਼ਿੰਮੇਵਾਰੀ ਹੈ, ਬਸ ਜ਼ਿੰਮੇਵਾਰੀਆਂ ਜਿਵੇਂ ਨਿਭਾਉਣੀਆਂ ਸ਼ੁਰੂ ਕਰ ਦਿਆਂਗੇ ਉਹਦਾ ਅਸਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ। ਸੋ ਜਿਨ੍ਹਾਂ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ, ਤੇ ਤਕੜੇ ਹੋ ਕੇ ਭਾਈ ਆਪੋ ਆਪਣੇ ਪਿੰਡਾਂ ਦੇ ਵਿੱਚ ਪ੍ਰਚਾਰ ਸ਼ੁਰੂ ਕਰੋ, ਸਹਿਜ ਪਾਠ ਕਰਨੇ ਸ਼ੁਰੂ ਕਰੋ। ਇਹ ਦਾਖਲਾ ਲਿਆ, ਪੜ੍ਹਾਈ ਸ਼ੁਰੂ ਕਰੀਏ, ਐਡਮਿਸ਼ਨ ਲਈ ਹੈ, ਇਹ ਪੜ੍ਹਾਈ ਸ਼ੁਰੂ ਕਰੋ। ਹੁਣ ਅੱਗੇ ਲਗਾਤਾਰ ਜਿਹੜਾ ਬੱਚਾ ਪੜ੍ਹਦਾ ਇੱਕ ਨਾ ਇੱਕ ਦਿਨ ਪਾਸ ਵੀ ਹੁੰਦਾ ਫਿਰ। ਸੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ, ਬਾਣੀ ਨੂੰ ਸਮਝੋ, ਪੜ੍ਹੋ ਵੀ ਲਿਖਿਆ ਕੀ ਹੈ, ਹੌਲੀ ਹੌਲੀ ਪਿਆਰ ਪਵੇ, ਬਾਕੀ ਜਿਹੜੇ ਸਿੰਘ ਜਾਣਕਾਰ ਬਣ ਜਾਂਦੇ ਆ ਜਿਨ੍ਹਾਂ ਨੂੰ ਬਾਣੀ ਦਾ ਪਤਾ ਲੱਗ ਜਾਂਦਾ ਨਾ, ਕਈ ਵਾਰੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਉਹ ਇਹ ਹੈ ਕਿ ਕਈ ਬੰਦੇ ਜਾਣਕਾਰ ਹੋ ਜਾਂਦੇ ਨੇ ਨਾ ਜਦੋਂ ਥੋੜਾ ਜਿਹਾ ਦੋ ਜਣਿਆਂ ਨੂੰ ਪਤਾ ਲੱਗ ਗਿਆ, ਮੰਨ ਲਓ ਦੀਵਾਨਾਂ 'ਚ ਸੁਣਦੇ ਰਹੇ, ਇੱਥੇ ਆ ਕੇ ਜਦੋਂ ਬਾਣੀ ਨੂੰ ਸੁਣਦੇ ਐ ਤੇ ਹਰ ਵਹਿਮ ਭਰਮ ਨਿਕਲ ਜਾਂਦਾ ਅੰਦਰੋਂ, ਜਿਵੇਂ ਦਾਜ ਦਹੇਜ ਨਹੀਂ ਲੈਣਾ, ਮਰਿਆਂ ਤੋਂ ਬਾਅਦ ਕੋਈ ਬਹੁਤੇ ਫੁੱਲ ਨਹੀਂ, ਬਾਣੀ 'ਚ ਲਿਖਿਆ ਫੁੱਲ ਪਾਉਣੇ ਨਹੀਂ, ਹਰ ਚੀਜ਼ ਦਾ ਪਤਾ ਲੱਗ ਗਿਆ ਵੀ ਜੋਤਾਂ ਨਹੀਂ ਜਗਾਉਣੀਆਂ, ਸਾਰੀਆਂ ਗੱਲਾਂ ਦੀ ਸਮਝ ਆ ਜਾਂਦੀ ਹੈ, ਨਾਰੀਅਲ ਨਹੀਂ ਸੁੱਟਣੇ, ਜੰਤਰ ਮੰਤਰ ਕੋਈ ਨਹੀਂ ਹੁੰਦਾ, ਨਜ਼ਰਾਂ ਕੋਈ ਨਹੀਂ ਹੁੰਦੀਆਂ, ਭੂਤ ਪ੍ਰੇਤ ਕੋਈ ਨਹੀਂ ਹੁੰਦਾ, ਬਾਣੀ ਨੇ ਅੱਖਾਂ ਖੋਲ ਦੇਣੀਆਂ, ਕਿਉਂਕਿ ਇੱਕ ਇੱਕ ਨੁਕਤੇ ਨੂੰ ਬਾਣੀ ਵਿੱਚ ਸੁਣਦੇ ਆ, ਸਮਝੀ ਜਾਂਦੇ ਆ ਨਾਲ ਦੀ ਨਾਲ ਵੀ ਯਾਰ ਬਾਣੀ ਵਿੱਚ ਤੇ ਆ ਵੀ ਲਿਖਿਆ ਲੈ, ਆਪਾਂ ਨੂੰ ਪਤਾ ਹੀ ਨਹੀਂ ਸੀ, ਐਵੇਂ ਡਰੀ ਜਾਂਦੇ ਸੀ, ਬਾਣੀ 'ਚ ਤੇ ਆ ਵੀ ਲਿਖਿਆ ਆਪਾਂ ਐਵੇਂ ਡਰੀ ਜਾਂਦੇ ਸੀ। ਬੜੀਆਂ ਗੱਲਾਂ ਦਾ ਜੀ ਪਤਾ ਲੱਗ ਜਾਂਦਾ, ਸਮਝ ਆ ਜਾਂਦੀ ਹੈ। ਉਦੋਂ ਬਾਅਦ ਸਾਡੇ ਕੀ ਹੁੰਦੇ ਨੇ, ਕਈ ਬੰਦੇ ਨਾ ਕਾਲੇ ਪੈ ਜਾਂਦੇ ਆ ਵੀ ਯਾਰ ਮੈਨੂੰ ਪਤਾ ਲੱਗ ਗਿਆ, ਸਾਰਿਆਂ ਨੂੰ ਕਿਉਂ ਨਹੀਂ ਲੱਗਦਾ, ਆਹ ਕਿਉਂ ਇਦਾਂ ਕਰਦੇ ਨੇ, ਆਹ ਕਿਉਂ ਇਦਾਂ ਕਰਦੇ ਨੇ, ਆਹ ਕਿਉਂ ਇਦਾਂ ਕਰਦੇ ਨੇ। ਹਰ ਬੰਦੇ ਦੀ ਸੋਚ ਵੱਖਰੀ ਵੱਖਰੀ ਹੈ। ਜਿਹੜਾ ਬੰਦਾ ਗੁਰਬਾਣੀ ਨੂੰ ਸਮਝਦਾ ਹੈ ਉਹ ਸਬਰ ਬਹੁਤ ਵੱਡਾ ਚਾਹੀਦਾ, ਉਹਦੇ ਵਿੱਚ ਸਬਰ ਬਹੁਤ ਵੱਡਾ ਚਾਹੀਦਾ। ਜੇ ਇੱਕੋ ਗੱਲ ਵੱਲ ਧਿਆਨ ਦਿਓ, ਇਹ ਨਹੀਂ ਵੀ ਦੋ ਜਣਿਆਂ ਨੂੰ ਲੱਗ ਗਿਆ ਪਤਾ ਤੇ ਜਾ ਕੇ ਕਮੇਟੀ ਦੇ ਗੱਲ ਪੈ ਜਾਣ ਵੀ ਇੱਥੇ ਤੇ ਮਰਿਆਦਾ ਐਂ ਆ, ਤੁਸੀਂ ਐਂ ਕਰੀ ਜਾਂਦੇ ਹੋ, ਜਾ ਕੇ ਪਿੰਡ 'ਚ ਲੜਾਈ ਪਾ ਲੈਣ। ਇੱਕੋ ਕੰਮ ਕਰਿਆ ਕਰੋ ਵੀ ਦੋ ਜਣਿਆਂ ਭਰਾਵਾਂ ਨੂੰ ਗੁਰਮਤ ਦਾ ਪਤਾ ਹੈ, ਉਹ ਦੋਵੇਂ ਵੀਰ ਵਧੀਆ ਜੀਵਨ ਬਣਾਉਣ ਤੇ ਇੱਕੋ ਹੀ ਟਾਰਗੇਟ ਰੱਖਣ ਵੀ ਆਪਣੇ ਵਰਗੇ ਦੋ ਹੋਰ ਕਰਨਗੇ, ਹੌਲੀ ਹੌਲੀ ਚਾਰ ਹੋ ਜਾਓ, ਚਾਰ ਹੋ ਜਾਓਗੇ ਫਿਰ ਇਹ ਕੋਸ਼ਿਸ਼ ਕਰੋ ਵੀ ਅੱਠ ਬਣੀ, ਜਿੱਦਣ ਅੱਠ ਵੀਰ ਗੁਰਸਿੱਖ ਬਣੋਗੇ ਫਿਰ ਸੋਲ੍ਹਾਂ ਬਣੋ, ਫਿਰ ਸੋਲ੍ਹਾਂ ਬਣ ਗਏ ਫਿਰ ਕੋਈ ਕਥਾਵਾਚਕ ਮਾੜਾ ਮੋਟਾ ਕੋਈ ਕਿਤੇ ਨਾ ਕਿਤੇ ਕੋਈ ਪ੍ਰਬੰਧ ਮਾੜਾ ਮੋਟਾ ਜਿਹਾ ਕਰੋ ਵੀ ਕਰ ਲਈਏ। ਹੌਲੀ ਹੌਲੀ 32 ਬਣ ਗਏ, 64 ਬਣ ਗਏ, ਜਦੋਂ ਤੁਸੀਂ ਇਦਾਂ ਕਰਦਿਆਂ ਕਰਦਿਆਂ 100 ਗੁਰਸਿੱਖ ਨੌਜਵਾਨ ਬਣ ਗਿਆ ਫਿਰ ਜਾ ਕੇ ਕਮੇਟੀ ਨਾਲ ਗੱਲ ਕਰਿਓ ਵੀ ਮਰਿਆਦਾ ਐਂ ਕਹਿੰਦੀ ਹੈ ਤੁਸੀਂ ਆਹ ਕਰਦੇ ਹੋ, ਆਖੋ ਸਤਨਾਮ। ਜਿੱਦਣ ਅਸੀਂ ਪਹਿਲਾਂ ਹੀ ਇੱਦਾਂ ਜਾ ਕੇ ਸ਼ੁਰੂ, ਉਦੋਂ ਸੁਣਨਗੇ ਵੀ ਵੀ 100 ਬੰਦਾ ਹੈ, ਇਹਦੇ ਮਾਂ ਵੀ ਇਹਦੇ ਪਿਓ ਵੀ ਸਾਰਾ ਪਿੰਡ, 100 ਬੱਚਾ। ਕਈ ਵਾਰੀ ਅਸੀਂ ਬਹੁਤ ਕਾਲੇ, ਥੋੜਾ ਜਿਹਾ ਪਤਾ ਲੱਗ ਗਿਆ ਨਾਲ ਦੀ ਨਾਲ ਕਲੇਸ਼ ਸ਼ੁਰੂ ਕਰ ਲੈਣ ਵੀ ਇੱਦਾਂ ਹੈ, ਆਹ ਤੇ ਇੱਦਾਂ ਹੈ, ਆਹ ਇੱਦਾਂ ਲਿਖਿਆ, ਇੱਥੇ ਆਹ ਲਿਖਿਆ, ਇਹ ਖਿਆਲ ਰੱਖੋ। ਕਿਰਪਾ ਕਰਕੇ ਜਿੰਨੀ ਗੱਲ ਸਮਝ ਜਾਵੇ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਬਸ ਚੱਲਣਾ ਸ਼ੁਰੂ ਕਰ ਦਿਓ, ਅੱਗੇ ਸਟਾਰਟ ਕਰੋ ਆਪ, ਫਿਰ ਆਪਣੇ ਆਪ 1, 2, 4 ਜੁੜਦੇ ਜਾਣਗੇ, ਜੁੜਦੇ ਜਾਣਗੇ, ਫਿਰ ਅੱਗੇ ਗੱਲ ਕਰੀਏ। ਬਾਕੀ ਜਿੰਨੇ ਸਮਝਦੇ ਨੇ ਸਮਝਾਓ, ਤੇ ਜਿਹੜੇ ਨਹੀਂ ਸਮਝਦੇ ਬਸ ਫਿਰ ਇੱਕ ਪਾਸੇ ਲਕੀਰ ਖਿੱਚੀ ਰੱਖੋ ਵੀ ਠੀਕ ਹੈ ਭਾਈ ਨਹੀਂ ਸਮਝਣਾ, ਮਾਫ ਕਰਨਾ। ਪਿਰਥੀ ਚੰਦ ਨੂੰ ਦੱਸਿਓ, ਜਰਾ ਸੋਚ ਕੇ ਵੇਖਿਓ, ਪਿਰਥੀ ਚੰਦ ਨੂੰ ਗੁਰੂ ਰਾਮਦਾਸ ਜੀ ਦਾ ਪੁੱਤ ਸੀ, ਗੁਰੂ ਅਰਜਨ ਦੇਵ ਜੀ ਦਾ ਭਰਾ ਸੀ, ਪਿਰਥੀ ਚੰਦ ਨੂੰ ਸਮਝਾਉਣ ਵਾਸਤੇ ਗੁਰੂ ਰਾਮਦਾਸ ਜੀ ਨੇ ਕੀ ਜ਼ੋਰ ਲਾਇਆ ਨਹੀਂ ਹੋਣਾ, ਕਿ ਕੋਸ਼ਿਸ਼ ਕੀਤੀ ਨਹੀਂ ਹੋਣੀ, ਕੀਤੀ ਹੋਣੀ ਹੈ, ਨਹੀਂ ਸਮਝਿਆ ਬਸ ਫਿਰ ਇੱਕ ਪਾਸੇ ਹੋ ਗਿਆ। ਆਖੋ ਸਤਨਾਮ। ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ, ਆਰਮੀ ਵੀ ਉਹਨੂੰ ਹੀ ਟ੍ਰੇਨਿੰਗ ਕਰਾ ਸਕਦੀ ਹੈ ਜਿਹੜਾ ਥੋੜਾ ਜਿਹਾ ਘਰੋਂ ਵੀ ਫੌਜੀ ਹੋਵੇ ਤਾਂ ਹੀ ਫੌਜੀ ਬਣੂ। ਕਈ ਬੰਦੇ ਇਦਾਂ ਦੇ ਦੁਨੀਆ ਵਿੱਚ ਹੈ ਆ ਜਿਨ੍ਹਾਂ ਨੇ ਨਹੀਂ ਆਪਣੇ ਆਪ ਨੂੰ ਬਦਲਣਾ, ਅਸੀਂ ਉਹਨਾਂ ਨੂੰ ਬਦਲ ਕੇ ਲੈਣਾ ਵੀ ਕੀ ਹੈ ਪਾਸੇ। ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ ਸੀ, ਨਹੀਂ ਬਦਲਿਆ, ਕਹਿੰਦੇ ਮਹਾਰਾਜ ਕਹਿੰਦੇ ਕੋਈ ਨਹੀਂ ਫਿਰ ਤੂੰ ਨਹੀਂ ਮੇਰਾ ਪੁੱਤ ਤੇ ਨਾ ਸਹੀ, ਨਹੀਂ ਮੇਰੀ ਗੱਲ ਸੁਣਨੀ ਨਾ ਸਹੀ, ਮੇਰਾ ਤੇ ਪੁੱਤ ਲੈਣਾ ਆ। ਆਖੋ ਸਤਨਾਮ। ਮੇਰਾ ਤੇ ਲੈਣਾ ਪੁੱਤ ਹੈ, ਛੱਡ ਪਰੇ ਤੂੰ, ਤੇਰੇ ਤੋਂ ਕੀ ਲੈਣਾ, ਹੁਣ ਨਹੀਂ ਮੰਨਦਾ ਸੀ, ਛੱਡੋ। ਫਿਰ ਉੱਥੇ ਮੱਥਾ ਮਾਰਨ ਦਾ ਕੀ ਫਾਇਦਾ ਹੈ, ਜਿੰਨਾ ਜ਼ੋਰ ਸ਼੍ਰੀ ਚੰਦ ਤੇ ਲਾਉਂਦੇ ਉਹਨਾਂ ਲਹਿਣੇ ਤੇ ਲਾਤਾ ਬਸ। ਹੁਣ ਤੁਸੀਂ ਵੇਖ ਲਓ ਵੀ ਲਹਿਣੇ ਕਿਹੜੇ ਨੇ ਤੁਹਾਡੇ ਪਿੰਡਾਂ 'ਚ, ਕਿਹੜੇ ਨੇ ਉਦਾਂ ਦੀ ਬਿਰਤੀ ਵਾਲੇ, ਉਹਨਾਂ ਤੇ ਜ਼ੋਰ ਲਾਓ, ਗੱਲ ਹੀ ਉਹਨਾਂ ਨਾਲ ਕਰੋ। ਜੇ ਦੂਜਾ ਨਹੀਂ ਸਮਝਣਾ ਚਾਹੁੰਦਾ ਰਹਿਣ ਦੇ ਭਾਈ ਤੋਂ, ਬਸ ਸਹੀ ਸਿੱਖ ਬਣ ਕੇ ਅੱਗੇ ਫਿਰ ਇਹਨੂੰ ਇਦਾਂ ਅੱਗੇ ਤੋਂ ਅੱਗੇ ਵੰਡੋ। ਕੋਸ਼ਿਸ਼ ਕਰੋ ਜਿੰਨੀ ਕੁ ਆਪਾਂ ਕਰ ਸਕਦੇ ਹਾਂ, ਕੋਸ਼ਿਸ਼ ਕਰੋ। ਵਹਿਮ ਭਰਮ ਆਪਣੇ ਮਨਾਂ ਵਿੱਚੋਂ ਕੱਢੋ, ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਸੋਹਣੇ ਫੈਸਲੇ ਲਓ। ਅੱਜ ਆ ਪਾਤੜਾਂ ਵਾਲੇ ਪਾਸੇ ਫੈਸਲਾ 40 ਪਿੰਡਾਂ ਨੇ ਲੈਣਾ ਸੀ, ਗੱਲ ਅੱਜ ਮੀਟਿੰਗ ਚੱਲਦੀ ਸੀ ਉਹਨਾਂ ਦੀ ਵੀ ਦਾਜ ਦਹੇਜ ਨਹੀਂ ਲੈਣਾ, 30 ਬੰਦਿਆਂ ਤੋਂ ਵੱਧ ਬਰਾਤ ਨਾ ਜਾਏਗੀ ਨਾ ਆਏਗੀ, ਮਰਿਆਂ ਉੱਤੇ ਕੋਈ ਜ ਜਲੇਬੀਆਂ ਪਰੌਂਠ ਵਾਹਿਗੁਰੂ ਆ ਗੁਲਾਬ ਜਾਮਣ ਰਸਗੁੱਲੇ ਨਹੀਂ ਬਣਨਗੇ ਕੋਈ ਮੋੜਵੀਆਂ ਬਰਾਤ ਮਕਾਨਾਂ ਨਹੀਂ ਜਾਣਗੀਆਂ ਮੋੜਵੀਆਂ ਮਕਾਨਾਂ ਨਹੀਂ ਜਾਂਦੀਆਂ ਕਈ ਕੁਛ ਕਰਦੇ ਨੇ ਇਹ ਸਭ ਬੰਦ ਸਾਰਿਆਂ ਪਿੰਡਾਂ ਨੇ ਫੈਸਲਾ 40 ਪਿੰਡਾਂ ਨੇ ਕੋਈ ਆਰਕੈਸਟ ਨਹੀਂ ਲੱਗੇਗੀ ਕੋਈ ਗਾਉਣ ਵਾਲਾ ਨਹੀਂ ਸੱਦਿਆ ਜਾਏਗਾ ਹਰ ਵਿਆਹ ਦੇ ਉੱਤੇ ਦੁੱਖ ਸੁੱਖ ਉੱਤੇ ਛੋਟਾ ਜਿਹਾ ਸਮਾਗਮ ਕੀਤਾ ਜਾਏਗਾ ਬਾਣੀ ਤੋਂ ਬਿਨਾਂ ਕੋਈ ਗੱਲ 40 ਪਿੰਡ ਜੇ ਮੰਨ ਲਓ ਸੋਚ ਕੇ ਵੇਖੋ ਹੁਣ ਉਹ ਤੇ ਬੜੇ ਔਖੇ ਹੋਣਗੇ ਜਿਨ੍ਹਾਂ ਦਾ ਮੁੰਡਾ ਜਵਾਨ ਹੈ ਅਗਲਾ ਕਹਿੰਦਾ ਮੇਰੇ ਤੇ ਦਾਜ ਆਉਣਾ ਸੀ ਪਰ ਕਿੰਨੀਆਂ ਧੀਆਂ ਵਾਲਿਆਂ ਨੂੰ ਜੇ ਅੱਜ ਇਦਾਂ ਦਾ ਫੈਸਲਾ ਲਊ ਕੱਲ ਨੂੰ ਪੋਤੀ ਦਾ ਵੀ ਵਿਆਹ ਕਰਨਾ ਹੈ ਜੇ ਅੱਜ ਚੱਲ ਪੁੱਤ ਹੈ ਕੱਲ ਨੂੰ ਪੋਤੀ ਹੋਣੀ ਹੈ ਇਦਾਂ ਦੇ ਫੈਸਲੇ ਸੋਚ ਕੇ ਵੇਖੋ ਜੇ ਸਾਡੇ ਪਿੰਡ ਵਿੱਚ ਇਹ ਹੋਵੇ ਵੀ ਮੋੜਵੀਆਂ ਬਰਾਤ ਮਕਾਨਾਂ ਨਹੀਂ ਜਾਣੀਆਂ ਆ ਫਾਲਤੂ ਦੇ ਸਗਨ ਸਭ ਬੰਦ ਨੇ ਇੱਥੋਂ ਤੱਕ ਵੀ ਸੀ ਵੀ ਰੀਵਨ ਕਟਾਈ ਵੀ ਬੰਦ ਆ ਵੀ ਬੰਦ ਕਰ ਦਿਓ ਕੁਛ ਨਹੀਂ ਕਰਨਾ 40 ਪਿੰਡ ਫੈਸਲਾ ਕਰੋ ਤੇ ਇਦਾਂ ਦੇ ਫੈਸਲੇ ਜੇ ਸ਼ੁਰੂ ਕਰਾਂਗੇ ਤੇ ਹੌਲੀ ਹੌਲੀ ਇਦਾਂ ਹੀ ਸਮਾਜ ਬਦਲਦਾ ਕਈ ਔਖੇ ਵੀ ਹੋਣਗੇ ਹੌਲੀ ਹੌਲੀ ਭਰਾਵਾਂ ਨੂੰ ਮਨਾਓ ਘਰ 'ਚ ਬਹਿ ਕੇ ਵੀ ਕੋਈ